ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਲਾਹੀ ਗੁਰਬਾਣੀ ਦਾ ਕੀਰਤਨ ਆਪ ਜੀ ਭਾਈ ਸਾਹਿਬ ਜੀ ਤੋਂ ਸਰਵਣ ਕਰ ਰਹੇ ਸੀ। ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਆਓ ਇਸੇ ਹੀ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪਾਂ ਵਿਚਾਰ ਕਰ ਸਕੀਏ। ਜਿਤਨੇ ਵੀ ਆਪ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਬਖਸ਼ੋ ਆਸੀਸ, ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਵਿੱਚ ਜੋ ਪੰਚਮ ਗੁਰਦੇਵ ਦੇ ਅੰਮ੍ਰਿਤ ਬੋਲ ਕਿ ਜਿਸ ਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ ਤੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਗੁਰਬਾਣੀ ਦੀ ਰੋਸ਼ਨੀ ਚ ਆਪਾਂ ਦੇਖੀਏ ਕਿ ਦੁੱਖ ਔਰ ਸੁੱਖ ਹੈ ਕੀ। ਗੁਰਬਾਣੀ ਅਨੁਸਾਰ ਕਿ ਜਿਹੜੀ ਚੀਜ਼ ਸਾਡੇ ਮਨ ਨੂੰ ਨਾ ਚੰਗੀ ਲੱਗੇ, ਸਾਡੇ ਅਨੁਕੂਲ ਨਾ ਹੋਵੇ ਜਾਂ ਸਾਡੇ ਮਨ ਅਨੁਸਾਰ ਨਾ ਹੋਵੇ, ਉਹ ਦੁੱਖ ਬਣ ਜਾਂਦੀ ਹੈ। ਤੇ ਜਿਹੜੀ ਚੀਜ਼ ਸਾਡੇ ਅਨੁਕੂਲ ਹੋਵੇ, ਸਾਡੇ ਅਨੁਸਾਰ ਹੋਵੇ, ਉਹਨੂੰ ਆਪਾਂ ਸੁੱਖ ਕਹਿ ਦਿੰਦੇ ਹਾਂ। ਬੜੇ ਸੌਖੇ ਸ਼ਬਦਾਂ ਵਿੱਚ ਜੋ ਸਾਡੇ ਅਨੁਸਾਰ ਨਹੀਂ ਉਹ ਦੁੱਖ ਹੈ, ਜੋ ਸਾਡੇ ਅਨੁਸਾਰ ਹੈ ਉਹ ਸੁੱਖ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਵੀ ਬਚਨ ਕੀਤੇ ਕਿ ਅੱਜ ਤੱਕ ਕੋਈ ਵੀ ਇਨਸਾਨ ਕਿਸੇ ਧਰਮ ਅਸਥਾਨ ਤੇ ਦੁੱਖ ਲਈ ਅਰਦਾਸ ਕਰ ਲਈ ਨਹੀਂ ਗਿਆ ਕਿ ਮੈਨੂੰ ਦੁੱਖ ਮਿਲੇ। ਕਿਸੇ ਇਨਸਾਨ ਨੇ ਕੋਈ ਸਾਧਨਾ ਨਹੀਂ ਕੀਤੀ ਕਿ ਮੈਨੂੰ ਜ਼ਿੰਦਗੀ ਵਿੱਚ ਦੁੱਖ ਦੀ ਪ੍ਰਾਪਤੀ ਹੋਵੇ। ਦੁੱਖ ਇਨਸਾਨ ਮੰਗਦਾ ਵੀ ਨਹੀਂ ਤੇ ਆਪਣੇ ਆਪ ਉਹਨੂੰ ਮਿਲੀ ਜਾਂਦੇ ਨੇ ਤੇ ਸੁੱਖ ਵਾਸਤੇ ਤਰਲੇ ਮਾਰਦਾ ਪਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਹਜ਼ੂਰ ਦਾ ਇੱਕ ਪਵਿੱਤਰ ਬਚਨ ਹੈ ਕਿ ਸੁੱਖ ਕੋ ਮੰਗੈ ਸਭ ਕੋ। ਧੰਨ ਗੁਰੂ ਨਾਨਕ ਸਾਹਿਬ ਜੀ, ਹਰ ਬੰਦਾ ਜਿਹੜਾ ਉਹ ਸੁੱਖ ਦੀ ਭਾਲ ਵਿੱਚ ਹੈ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਕੋਈ ਇਨਸਾਨ ਦੁੱਖ ਲਈ ਅਰਦਾਸ ਬੇਨਤੀ ਨਹੀਂ ਕਰਦਾ। ਸੁੱਖ ਹੈ ਕਹੋ ਦੁੱਖ ਅਗਲਾ, ਅਗਲਾ ਦਾ ਅਰਥ ਹੁੰਦਾ ਬਹੁਤ ਜ਼ਿਆਦਾ। ਜਿਹਨੂੰ ਬੰਦਾ ਸੁੱਖ ਜਾਣ ਕੇ ਮੰਨਣਾ ਚਾਹੁੰਦਾ ਸੱਚ ਏਵੇ, ਉਹੀ ਸੁੱਖ ਕਈ ਵਾਰੀ ਬੜਾ ਵੱਡਾ ਦੁੱਖ ਬਣ ਜਾਂਦਾ। ਸੁੱਖ ਉਹ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੋਝ ਨਾ ਹੋਏ। ਥੋੜਾ ਜਾ ਆਓ ਅਸੀਂ ਬਾਣੀ ਚੋ ਦੇਖੀਏ। ਕੁਝ ਦੁੱਖ ਐਸੇ ਨੇ ਕਿ ਜਿਹੜੇ ਇਨਸਾਨ ਕਿਸੇ ਨਾਲ ਸਾਂਝੇ ਕਰ ਲੈਂਦਾ ਤੇ ਕਈ ਵਾਰੀ ਇਹੋ ਜਿਹੇ ਦੁੱਖ ਇਨਸਾਨ ਤੇ ਆ ਪੈਂਦੇ ਨੇ। ਉਹ ਸਾਂਝੇ ਕਰਨ ਤੋਂ ਵੀ ਡਰਦਾ ਕਿਉਂਕਿ ਜੇ ਕਿਸੇ ਨਾਲ ਉਹ ਦੁੱਖ ਸਾਂਝਾ ਕਰਦਾ ਤੇ ਲੋਕ ਹਮਦਰਦੀ ਜ਼ਰੂਰ ਪ੍ਰਗਟ ਕਰਨਗੇ ਪਰ ਬਾਅਦ ਵਿੱਚ ਦੁੱਖ ਸੁਣਨ ਤੋਂ ਬਾਅਦ ਉਹਦੇ ਦੁੱਖਾਂ ਦਾ ਮਜ਼ਾਕ ਉਡਾਉਣਗੇ। ਇਹ ਸੱਚਾਈ ਹੈ। ਅਸੀਂ ਥੋੜਾ ਜਿਹਾ ਬਾਣੀ ਵਿੱਚੋਂ ਕਿ ਜਿਸ ਸਿਮਰਤ ਸੁੱਖ ਹੋਏ, ਕਿਹੜਾ ਹੈ ਜਿਹਦਾ ਸਿਮਰਨ ਕੀਤੇ ਆ ਸੁੱਖ ਮਿਲਦੇ। ਫਿਰ ਮੈਂ ਸ਼ਬਦ ਦੁਹਰਾ ਦਿਆਂ ਕਿ ਦੁੱਖ, ਹਰ ਬੰਦਾ ਦੁਖੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਬਾਰਕ ਰਸਨਾ ਤੋਂ ਇਹ ਬਚਨ ਕਹੇ ਕਿ ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ ਪਰ ਕਦੀ ਦੇਖੋ ਕਿਸੇ ਬੰਦੇ ਦੇ ਦੁੱਖ ਦਾ ਅੰਦਾਜ਼ਾ ਉਹਦੇ ਚਿਹਰੇ ਤੋਂ ਬਹੁਤ ਘੱਟ ਲੱਗੇ। ਕਈ ਬੰਦੇ ਅੰਦਰੋਂ ਦੁਖੀ ਹੁੰਦੇ ਨੇ, ਚਿਹਰੇ ਉੱਤੇ ਮੁਸਕਰਾਹਟ ਹੁੰਦੀ, ਅੰਦਰੋਂ ਘਰ ਦੇ ਕਲੇਸ਼ ਨਾਲ ਕਲਪੇ ਹੁੰਦੇ ਨੇ ਪਰ ਬਾਹਰ ਉਹ ਉਸ ਕਲੇਸ਼ ਨੂੰ ਪ੍ਰਗਟ ਨਹੀਂ ਹੋਣ ਦਿੰਦੇ। ਸਿਆਣੇ ਲੋਕ ਕਹਿੰਦੇ ਨੇ ਕਿ ਕਿਸੇ ਇਨਸਾਨ ਨੂੰ ਆਪਣੇ ਅੰਦਰ ਦਾ ਦੁੱਖ ਸਾਂਝਾ ਕਰੋ, ਆਪਣਾ ਦੁੱਖ ਥੋੜਾ ਜਿਹਾ ਸ਼ੇਅਰ ਕਰੋ। ਸੱਚ ਇਹ ਵੇ ਕਿ ਆਪਣਾ ਦੁੱਖ ਇੱਕ ਦੋ ਚਾਰ ਮਿੰਟ ਸੁਣਾਵਾਂਗੇ ਤੇ ਅਗਲਾ ਇਨਸਾਨ ਆਪਣੇ ਦੁੱਖ ਦੀਆਂ ਪੰਡਾਂ ਖੋਲ ਕੇ ਰੱਖ ਦੇਵੇ ਕਿਉਂਕਿ ਉਹਦੇ ਦੁੱਖ ਲਿਖਣ ਦਾ ਕੋਈ ਸਾਧਨ ਕੋਈ ਵਸੀਲਾ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਦੋ ਬਚਨ ਕਹਿ, ਮੈਂ ਉਹ ਸਾਂਝੇ ਕਰਕੇ ਅੱਗੇ ਬੇਨਤੀ ਕਰਨੀ ਹੈ। ਮੇਨ ਦੁੱਖ ਹੈ ਕਿ ਕਿਹੜੇ ਦੁੱਖ ਨੇ ਜਿਹੜੇ ਚਲੇ ਜਾਣਗੇ ਜਦੋਂ ਕੋਈ ਸਿਮਰਨ ਕਰੇਗਾ। ਹਜ਼ੂਰ ਦੇ ਪਵਿੱਤਰ ਬਚਨਾਂ ਵਿੱਚੋਂ ਕੁਝ ਦੁੱਖ ਜ਼ਾਹਿਰ ਹੋ ਜਾਂਦੇ ਨੇ ਤੇ ਕੁਝ ਦੁੱਖ ਬਾਤਨ ਨੇ, ਅੰਦਰੇ ਅੰਦਰ ਹੀ ਬੰਦੇ ਨੂੰ ਸਾੜੀ ਜਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਪ੍ਰਮਾਣ ਦਿੱਤੇ ਨੇ ਹਜ਼ੂਰ ਨੇ, ਇੱਕ ਬਚਨ ਬਾਬਾ ਫਰੀਦ ਸਾਹਿਬ ਦਾ, ਦੋਨੇ ਸ਼ਲੋਕ ਨੇ। ਦੇਖੋ ਜਿੱਥੇ ਇਨਸਾਨ ਹੈ ਨਾ, ਧਰਤੀ ਦੇ ਕਿਸੇ ਵੀ ਕੋਨੇ ਵਿੱਚ, ਉੱਥੇ ਲਾਜ਼ਮੀ ਹੈ ਕਿ ਉਸ ਇਨਸਾਨ ਦੇ ਘਰ ਵਿੱਚ ਅੱਗ ਜ਼ਰੂਰ ਬਲਦੀ ਹੋਵੇਗੀ। ਉਸ ਇਨਸਾਨ ਦੇ ਘਰ ਵਿੱਚ ਅਗਨੀ ਜ਼ਰੂਰ ਹੋਵੇਗੀ, ਉਹ ਕਿਤੇ ਵੀ ਹੋਵੇ ਅੱਗ ਜ਼ਰੂਰ ਬਲਦੀ ਹੋਵੇਗੀ। ਫਰਕ ਇੰਨਾ ਕਿ ਇਨਸਾਨ ਤਰੱਕੀ ਕਰੀ ਜਾ ਰਿਹਾ, ਅੱਗ ਬਾਲਣ ਦੇ ਢੰਗ ਤਰੀਕੇ ਬਦਲਦੇ ਪਏ ਨੇ, ਪਰ ਯਾਦ ਰੱਖਿਓ ਅੱਗ ਦਾ ਸੇਕ ਉਸੇ ਤਰ੍ਹਾਂ ਹੀ ਜਿਹੜਾ ਸਦੀਆਂ ਪਹਿਲਾਂ ਨਿਕਲਦਾ ਹੁੰਦਾ ਸੀ। ਤਰੀਕੇ ਬਦਲ ਗਏ ਪਰ ਅੱਗ ਦੀ ਗਰਮੈਸ਼, ਅੱਗ ਦੀ ਤਪਸ਼ ਤਾਂ ਨਹੀਂ ਬਦਲੀ। ਜਿਵੇਂ ਅਸੀਂ ਹਿੰਦੁਸਤਾਨ ਚ ਆਏ ਹਾਂ ਉਥੋਂ, ਤੇ ਦੇਖੋ ਪਹਿਲਾਂ ਘਰਾਂ ਵਿੱਚ ਅੱਗ ਬਾਲਦੇ ਸਨ ਤੇ ਉਹਨਾਂ ਨੇ ਸੁੱਕੇ ਗੋਏ ਪਸ਼ੂਆਂ ਦੇ ਉਹ ਪਾਥੀਆਂ ਬਣਾ ਲੈਣੀਆਂ ਤੇ ਉਹਨੂੰ ਚੁੱਲ੍ਹੇ ਵਿੱਚ ਬਾਲਣਾ, ਪਰ ਜਦੋਂ ਉਹਦੇ ਵਿੱਚੋਂ ਧੂੰਆਂ ਨਿਕਲਣਾ ਤੇ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਕਿ ਇਹਨਾਂ ਦੇ ਚੌਂਕੇ ਵਿੱਚ, ਇਹਨਾਂ ਦੇ ਘਰ ਵਿੱਚ ਅੱਗ ਬਲ ਗਈ। ਉਹ ਲੁਕਾਈ ਨਹੀਂ ਜਾ ਸਕਦੀ, ਉਹ ਪ੍ਰਗਟ ਹੋ ਜਾਂਦੀ ਹੈ। ਧੂੰਆਂ ਉੱਪਰ ਉੱਠੇ ਤੇ ਅੱਗ ਦੀ ਖੋਂਦ ਦਾ ਪਤਾ ਲੱਗਦਾ ਵੀ ਅੱਗ ਪ੍ਰਗਟ ਹੋ ਗਈ। ਵਕਤ ਆਇਆ, ਇਨਸਾਨ ਨੇ ਲੱਕੜਾਂ ਦੀ ਵਰਤੋਂ ਕੀਤੀ, ਉਸ ਦੀ ਅੱਗ ਨਿਕਲੀ ਪਰ ਧੂੰਆਂ ਥੋੜਾ ਜਿਹਾ ਕੰਮ ਸੀ, ਪਰ ਚਿੰਨ ਤਾਂ ਧੂੰਏ ਦੇ ਫਿਰ ਉੱਪਰ ਆ ਗਿਆ, ਪਤਾ ਚੱਲ ਗਿਆ ਵੀ ਇੱਥੇ ਵੀ ਅੱਗ ਬਲ ਪਈ। ਤਰੱਕੀ ਕੀਤੀ ਇਨਸਾਨ ਨੇ, ਪਹਿਲਾਂ ਪਹਿਲਾਂ ਤੇਲ ਵਾਲੇ ਸਟੋਪ ਆਏ, ਲੋਕ ਘਰਾਂ ਚ ਬਾਲਦੇ ਸਨ, ਉਹਨਾਂ ਦਾ ਧੂੰਆਂ ਤਾਂ ਉਤਨਾ ਨਹੀਂ ਜਿਤਨਾ ਕੋਇਲੇ ਦਾ, ਲੱਕੜ ਦਾ ਤੇ ਸੁੱਕੇ ਗੋਏ ਦਾ, ਪਰ ਜਦੋਂ ਸਟੋਪ ਕਿਤੇ ਬਲਦਾ ਸੀ ਤੇ ਗਵਾਂਢੀ ਦੇ ਘਰ ਵਿੱਚ ਆਵਾਜ਼ ਜ਼ਰੂਰ ਪੈਣ ਜਾਂਦੀ ਸੀ, ਇਸ ਘਰ ਵਿੱਚ ਵੀ ਅੱਗ ਬਲ ਗਈ। ਉਹਦਾ ਧੂੰ ਨਹੀਂ ਪਰ ਅੱਗ ਤਾਂ ਬਲੀ। ਉਸ ਤੋਂ ਅੱਗੇ ਇਨਸਾਨ ਨੇ ਹੋਰ ਤਰੱਕੀ ਕੀਤੀ ਕਿ ਇਹਨੇ ਗੈਸ ਦੇ ਚੁੱਲ੍ਹੇ ਆ ਗਏ, ਸਿਲੰਡਰ ਭਰ ਕੇ ਘਰਾਂ ਚ ਉੱਥੇ ਲਿਆਉਣ ਲੱਗ ਪਏ। ਭਾਵੇਂ ਇੱਥੇ ਇੱਕ ਥਾਂ ਤੋਂ ਸਭ ਨੂੰ ਮਿਲਦੀ ਹੋਵੇ ਗੈਸ, ਪਰ ਸੱਚ ਏਵੇ ਉਹਦਾ ਧੂੰ ਵੀ ਨਹੀਂ, ਉਹਦੀ ਆਵਾਜ਼ ਵੀ ਨਹੀਂ, ਪਰ ਉਹ ਅੱਗ ਦੂਸਰੀਆਂ ਅੱਗਾਂ ਨਾਲੋਂ ਜ਼ਿਆਦਾ ਖਤਰਨਾਕ ਹੈ। ਨਾ ਉਹ ਆਵਾਜ਼ ਦਿੰਦਾ ਗੈਸ ਤੇ ਨਾ ਧੂੰਆਂ ਬਾਹਰ ਨਿਕਲਦਾ, ਪਰ ਅੱਗ ਤਾਂ ਫਿਰ ਵੀ ਬਲਦੀ ਪਈ। ਉਸ ਤੋਂ ਅੱਗੇ ਇਨਸਾਨ ਨੇ ਆ ਬਿਜਲੀ ਦੇ ਚੁੱਲ੍ਹੇ ਆ ਗਏ, ਯਾਦ ਰੱਖੋ ਇਹਦੀ ਆਵਾਜ਼ ਵੀ ਨਹੀਂ ਪਰ ਸੇਕ ਤਾਂ ਇਹਦੇ ਵਿੱਚੋਂ ਵੀ ਨਿਕਲਦਾ ਪਿਆ। ਸੱਚ ਇਹ ਵੇ ਕਿ ਕੁਝ ਲੋਕਾਂ ਦੇ ਘਰ ਦੇ ਦੁੱਖ ਇਸ ਤਰ੍ਹਾਂ ਨੇ ਜਿਵੇਂ ਕੋਲੇ ਦੀ, ਗੋਏ ਦੀ ਤੇ ਲੱਕੜਾਂ ਦੀ ਅੱਗ। ਜਿੱਦਣ ਉਹਨਾਂ ਦੇ ਘਰ ਵਿੱਚ ਦੁੱਖ ਉਪਜਦਾ ਹੈ ਤੇ ਪੂਰੀ ਬਿਰਾਦਰੀ, ਮਹੱਲੇ ਤੇ ਸ਼ਹਿਰ ਨੂੰ ਪਤਾ ਲੱਗ ਜਾਂਦਾ ਹੈ। ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਘਰ ਵਿੱਚ ਅੱਗ ਤਾਂ ਦੁੱਖ ਦੀ ਬਲਦੀ ਏ ਪਰ ਬਿਜਲੀ ਦੇ ਚੁੱਲ੍ਹੇ ਨੇ ਉਹ ਬਾਹਰ ਪ੍ਰਗਟ ਨਹੀਂ ਹੁੰਦੇ। ਦੁੱਖ ਉਹਨਾਂ ਦੇ ਘਰ ਵਿੱਚ ਵੀ ਹੈ। ਮਾੜੇ ਬੰਦੇ ਦਾ ਦੁੱਖ ਚੁਰਸਤੇ ਚ ਆ ਜਾਂਦਾ ਤੇ ਅਮੀਰ ਬੰਦਾ ਆਪਣੇ ਧਨ ਨਾਲ, ਆਪਣੀ ਸਿਆਣਪ ਨਾਲ, ਆਪਣੇ ਅਕਲ ਨਾਲ ਦੁੱਖ ਨੂੰ ਲੁਕਾਉਣ ਦਾ ਯਤਨ ਕਰਦਾ ਹੈ। ਪਰ ਯਾਦ ਰੱਖਿਓ ਕਿ ਦੁੱਖ ਦੀ ਅੱਗ ਉਸ ਥਾਂ ਤੇ ਵੀ ਬਲਦੀ ਪਈ। ਬਾਬਾ ਫਰੀਦ ਸਾਹਿਬ ਨੇ, ਕਿਉਂਕਿ ਦਾਸ ਨੇ ਜੋ ਸ਼ਬਦ ਤੁਸੀਂ ਸੁਣਿਆ ਤੇ ਰੋਜ਼ ਅਸੀਂ ਇਹ ਪੜ੍ਹਦੇ ਵੀ ਹਾਂ ਸੋਦਰ ਦੇ ਪਾਠ ਵਿੱਚ, ਹਜ਼ੂਰ ਨੇ, ਬਾਬਾ ਸਾਹਿਬ ਨੇ ਕਿਹਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਪਰ ਆਪਾਂ ਉਸ ਦੁੱਖ ਦੇ ਅਰਥ ਕਰਨੇ ਨੇ ਕਿ ਜਿਹਦਾ ਸਿਮਰਨ ਕੀਤਿਆਂ ਦੁੱਖ ਚਲਾ ਜਾਂਦਾ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸੋਚਦਾ ਸਾਂ ਮੈਂ ਦੁਖੀ ਹਾਂ, ਪਰ ਦੁੱਖ ਸਬਾਇਆ ਜਗ, ਇੱਥੇ ਤਾਂ ਸਾਰੀ ਦੁਨੀਆਂ ਦੁਖੀ ਹੈ। ਕਿਹੜਾ ਬੰਦਾ ਜਿਹਦੇ ਕੋਲ ਦੁੱਖ ਨਹੀਂ। ਇੱਕ ਉਦਾਸੀ ਮਹਾਂਪੁਰਖ ਸਨ, ਅਕਸਰ ਕਈ ਵਾਰੀ ਸੀ ਸਟੇਜਾਂ ਤੇ ਇਕੱਠੇ ਹੋਣਾ ਤੇ ਉਹ ਜਦੋਂ ਕਥਾ ਕਰਨ ਲੱਗਦੇ ਸਨ ਤੇ ਇੱਕ ਮੰਗਲ ਪੜ੍ਹਦੇ ਸਨ ਆਪਣੇ ਕੋਲੋਂ ਤੇ ਇਹ ਸਲੋਕ ਦੀ ਕਥਕ ਅਰਥ ਕਰਨ ਲੱਗੇ, ਦੁੱਖ ਸਬਾਇਆ ਜਗ। ਉਹ ਕਹਿੰਦੇ ਸਨ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਕਿਸੇ ਤਨ ਕਰਕੇ ਕੋਈ ਦੁਖੀ ਹੈ ਵਿਚਾਰਾ, ਕਿਸੇ ਨੂੰ ਚਿੰਤਾ ਅੰਦਰ ਦੀ ਖਾ ਗਈ, ਕਿਸੇ ਕੋਲ ਤਨ ਦੀ ਬਿਮਾਰੀ ਲੱਗ ਗਈ ਉਹ ਤਾਂ ਦੁਖੀ ਏ, ਕਿਸੇ ਕੋਲ ਸੰਤਾਨ ਨਹੀਂ ਉਹ ਤਾਂ ਦੁਖੀ ਏ, ਕਿਸੇ ਦੀ ਸੰਤਾਨ ਨਲਾਇਕ ਨਿਕਲ ਆਈ ਉਹ ਤਾਂ ਦੁਖੀ ਏ, ਦੁੱਖ ਤਾਂ ਦੁਖੀ ਏ। ਕਿਸੇ ਕੋਲ ਰੁਪਈਆ ਨਹੀਂ ਉਹ ਇਸ ਕਰਕੇ ਦੁਖੀ ਏ, ਰੋਟੀ ਕਿਵੇਂ ਚੱਲੇ, ਕਿਸੇ ਕੋਲ ਰੁਪਈਆ ਇੰਨਾ ਏ ਉਹਨੂੰ ਵਿਚਾਰੇ ਨੂੰ ਸਾਂਭਣ ਦਾ ਫਿਕਰ ਪਿਆ। ਯਾਦ ਰੱਖਿਓ ਜਿਹਦੇ ਕੋਲ ਨਹੀਂ ਉਹਨੂੰ ਵੀ ਰਾਤ ਨੀ ਨੀਂਦ ਆਉਂਦੀ ਪਈ ਤੇ ਜਿਹਦੇ ਕੋਲ ਬਹੁਤ ਜ਼ਿਆਦਾ ਨੀਂਦ ਉਹਨੂੰ ਵੀ ਰਾਤ ਨੀ ਆਉਂਦੀ ਪਈ। ਦੁਖੀ ਤਾਂ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਕਰੀ ਕੇ ਦੱਸ। ਮੈਂ ਉਹ ਸ਼ਲੋਕ ਲਿਆ ਕਿ ਫਰੀਦਾ ਮੈਂ ਜਾਣਿਆ, ਮੈਂ ਸਮਝਦਾ ਸਾਂ ਦੁੱਖ ਮੁਝ ਕੋ, ਮੈਨੂੰ ਦੁੱਖ ਹੈ, ਪਰ ਕਹਿੰਦੇ ਦੁੱਖ ਸਮਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ, ਇਹ ਅੱਗ ਆਹੀ ਅੱਗ ਹੈ ਜਿਹੜੀ ਘਰ ਘਰ ਵਿੱਚ ਫੈਲੀ ਪਈ ਹੈ। ਇਸ ਤੋਂ ਅਗਲਾ ਵਚਨ, ਇੱਕ ਤਾਂ ਉਹਨਾਂ ਕਿਹਾ ਵੀ ਅੱਗ ਪ੍ਰਗਟ ਹੋ ਗਈ, ਦੂਸਰਾ ਵਚਨ ਕਰਦੇ ਨੇ ਮਾਲਕ, ਇੱਕ ਅੱਗ ਹੁੰਦੀ ਸੀ ਮਲੀ ਦੀ। ਸ਼ਾਇਦ ਇੱਥੋਂ ਦੇ ਤਾਂ ਜਿਹੜੀ ਜਨਰੇਸ਼ਨ ਨੇ ਉਹਨਾਂ ਨੂੰ ਸਮਝ ਨਾ ਪਏ ਮਲੀ ਕੀ ਚੀਜ਼ ਹੁੰਦੀ। ਤੇ ਦਾਸ ਨੇ ਪਿਛਲੇ ਦਿਨੇ ਅਰਜ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਲੱਗਿਆਂ ਆਪਣੇ ਪਿਛੋਕੜ ਨਾਲ ਜੁੜਨ ਤੋਂ ਬਿਨਾਂ ਅਰਥ ਨਹੀਂ ਹੋ ਸਕਣ। ਹੁਣ ਮਲੀ ਕੀ ਹੁੰਦੀ ਸੀ? ਆ ਜਿਹੜਾ ਗੋਇਆ ਸੁੱਕਾ ਉਹਦਾ ਚੂਰਾ ਹੋ ਜਾਣਾ ਉਹਨੂੰ ਆਪਾਂ ਮਲੀ ਕਹਿੰਦੇ ਸਾਂ, ਜਾਂ ਕਈ ਵਾਰੀ ਗੋਏ ਦਾ ਢੇਰ ਇਕੱਠਾ ਹੁੰਦਾ ਉਹਨੂੰ ਰੂੜੀ ਕਹਿੰਦੇ ਸਨ। ਹੁਣ ਜਦੋਂ ਰੂੜੀ ਨੂੰ ਮਲੀ ਨੂੰ ਅੱਗ ਲੱਗਦੀ ਹੈ ਨਾ, ਉਹ ਯੱਕ ਲਖਤ ਇੱਕੋ ਤਾਂ ਭਾਂਬੜ ਨਹੀਂ ਬਣਦੀ, ਅੱਗ ਮੱਚਦੀ ਨਹੀਂ, ਅੰਦਰੇ ਅੰਦਰ ਅੱਗ ਲੱਗੀ ਰਹਿੰਦੀ ਹੈ। ਬਾਹਰੋਂ ਕਿਤੇ ਕਿਤੇ ਥੋੜਾ ਥੋੜਾ ਪਤਾ ਲੱਗਦਾ ਵੀ ਸ਼ਾਇਦ ਧੂੰ ਨਿਕਲਦਾ, ਉਪਰੋਂ ਲੱਗਦਾ ਵੀ ਬਿਲਕੁਲ ਠੀਕ ਏ, ਪਰ ਅੰਦਰੋਂ ਅੰਦਰ ਅੱਗ ਪੂਰੀ ਦੀ ਪੂਰੀ ਮਲੀ ਨੂੰ ਸਾੜ ਕੇ ਸਵਾਹ ਕਰ ਦਿੰਦੀ ਏ। ਕਹਿੰਦੇ ਕਈਆਂ ਨੂੰ ਦੁੱਖ ਦੀ ਅੱਗ ਇਸ ਤਰ੍ਹਾਂ ਲੱਗੀ ਏ, ਬਾਹਰੋਂ ਜ਼ਿੰਦਗੀ ਦੇ ਫਰਜ਼ ਨਿਭਾਈ ਜਾਂਦੇ ਨੇ ਪਰ ਅੰਦਰੋਂ ਦੁੱਖ ਸਾੜ ਦਿੰਦਾ। ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਸਵਾਸ ਵੀ ਰੁਕ ਜਾਂਦੇ। ਉਹ ਗੁਪਤ ਅੱਗ ਅਦ੍ਰਿਸ਼ਟ ਬਾਬਾ ਸਾਹਿਬ ਨੇ ਕਿਹਾ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇੱਕ ਅੱਗ ਤੇ ਦੂਸਰਾ ਬਸਨ ਹੈ, ਕਿ ਜਿਨ੍ਹਾਂ ਬੁੱਝੇ ਕਿ ਜਿਨ੍ਹਾਂ ਸੁੱਝੇ ਦੁਨੀਆਂ ਗੁੱਝੀ ਪਾਹੇ, ਦੁਨੀਆਂ ਨੂੰ ਗੁੱਝਿਆ ਦੁੱਖ ਉਹ ਅੱਗ ਹੈ, ਕਿ ਜਿਨ੍ਹਾਂ ਬੁੱਝੇ ਕਿ ਜਿਨ੍ਹਾਂ ਸੁੱਝੇ ਦੁਨੀਆਂ ਗੁੱਝੀ ਪਾਹੇ, ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਪੀ ਦੱਜਾਂ ਆਹੇ, ਮੇਰੇ ਰੱਬ ਨੇ ਤਰਸ ਕੀਤਾ ਸਾਨੂੰ ਬਚਾ ਲਿਆ ਨਹੀਂ ਤੇ ਸ਼ਾਇਦ ਇਹ ਦੁੱਖ ਸਾਨੂੰ ਵੀ ਪੈ ਜਾਂਦਾ। ਫਿਰ ਬੇਨਤੀ ਕਰਾਂ, ਉਹ ਦੁੱਖ ਹੈ ਕੀ, ਕਿੰਨੇ ਤਰ੍ਹਾਂ ਦਾ ਦੁੱਖ ਹੈ? ਉਂਝ ਤਾਂ ਅੱਜ ਦੁੱਖਾਂ ਦੀ ਕੋਈ ਗੁਣਤੀ ਨਹੀਂ ਤੇ ਹਰ ਬੰਦਾ ਵਿਚਾਰਾ ਭਾਲ ਪਿਆ ਕਰਦਾ ਕੋਈ ਐਸੀ ਥਾਂ ਹੈ ਜਿੱਥੇ ਮੇਰਾ ਦੁੱਖ ਕੱਟਿਆ ਜਾਏ। ਹਰ ਬੰਦਾ ਲੋਚਾ ਕਰ ਰਿਹਾ। ਇਹ ਕਾਰਨ ਕਿ ਪਖੰਡੀ ਪਰਪੰਚੀ ਆ ਮਾਂਦਰੀ ਮੰਤਰ ਕਰਨ ਵਾਲੇ ਲੋਕਾਂ ਨੂੰ ਤਵੀਤ ਧਾਗੇ ਦੇਣ ਵਾਲਿਆਂ ਦੀ ਪ੍ਰਫੁੱਲਤਾ ਹੀ ਇੱਥੋਂ ਹੋ ਗਈ ਏ, ਕਿਉਂਕਿ ਲੋਕ ਦੁਖੀ ਨੇ ਵਿਚਾਰੇ ਸਹਾਰਾ ਲੱਭਦੇ ਨੇ ਤੇ ਕਈ ਵਾਰੀ ਇਹ ਦੁੱਖ ਉਹਨਾਂ ਨੂੰ ਪਖੰਡ ਵਾਲੇ ਪਾਸੇ ਵੀ ਧੱਕ ਦਿੰਦਾ। ਲੋਕ ਦੁਖੀ ਨੇ, ਉਹ ਦੁੱਖ ਕਿੰਨੀ ਤਰ੍ਹਾਂ ਦਾ? ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਨੇ ਚਾਰ ਦੁੱਖ ਮੰਨੇ ਨੇ ਬਹੁਤ ਵੱਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਉਹ ਚਾਰ ਦੁੱਖਾਂ ਵਿੱਚ ਇੱਕ ਤਾਂ ਚਲੋ ਆ ਮੰਨੇ ਗਏ ਆਦ ਵਿਆਦ ਉਪਾਦ ਤਿੰਨ ਦੁੱਖ ਨੇ, ਜਿਹਨੂੰ ਆਪਾਂ ਕਹਿੰਦੇ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਸੁੱਖਾਂ ਦੀ ਪੂੰਜੀ ਹੈ। ਦੁੱਖ ਹੰਤਾ ਦੁੱਖਾਂ ਦਾ ਕਤਲ ਕਰਨ ਵਾਲਾ, ਖਤਮ ਕਰਨ ਵਾਲਾ, ਸੁੱਖਾਂ ਦੀ ਪੂੰਜੀ ਹੈ, ਉਹ ਤਿੰਨੇ ਤਾਪ ਨਿਵਾਰਨ ਕਰਨ ਵਾਲਾ ਹੈ। ਫਿਰ ਬੇਨਤੀ ਕਰਾਂ, ਪਰ ਚਾਰ ਦੁੱਖ ਗੁਰੂ ਨਾਨਕ ਸਾਹਿਬ ਨੇ ਮੰਨੇ, ਉਹ ਚਾਰ ਦੁੱਖਾਂ ਦੇ ਵਿੱਚ ਜਿਹੜਾ ਪਹਿਲਾ ਦੁੱਖ ਹੈ ਉਹ ਹਜ਼ੂਰ ਨੇ ਵਿਛੋੜੇ ਦਾ ਮੰਨਿਆ। ਜਿੱਥੇ ਵਿਛੋੜਾ ਆ ਜਾਏਗਾ ਉੱਥੇ ਦੁੱਖ ਹੈ। ਦੂਸਰਾ ਦੁੱਖ ਗੁਰੂ ਸਾਹਿਬ ਨੇ ਅੰਦਰ ਦੀ ਤ੍ਰਿਸ਼ਨਾ ਨੂੰ ਮੰਨਿਆ, ਅੰਦਰ ਦੀ ਲਾਲਸਾ ਨੂੰ, ਅੰਦਰ ਦੀ ਖਵਿਸ਼ ਨੂੰ ਮੰਨਿਆ। ਇਹਦੀ ਅਸੀਂ ਥੋੜੀ ਜਿਹੀ ਵਿਆਖਿਆ ਕਰਨੀ। ਤੀਸਰਾ ਦੁੱਖ ਮੌਤ ਦਾ ਮੰਨਿਆ ਤੇ ਚੌਥਾ ਦੁੱਖ ਸਰੀਰ ਨੂੰ ਲੱਗੇ ਕੋਈ ਰੋਗ ਨੂੰ ਮੰਨਿਆ। ਪਰ ਮਹਾਰਾਜ ਜੀ ਨੇ ਤੇ ਕਿਹਾ ਕਿ ਜਿਸ ਸਿਮਰਤ ਜਿਹਦਾ ਸਿਮਰਨ ਕਰਨ ਦੇ ਨਾਲ ਤੈਨੂੰ ਸੁੱਖ ਮਿਲੇਗਾ ਤੇ ਸਗਲੇ ਦੁੱਖਾਂ ਦਾ ਜ਼ਿਕਰ ਕੀਤਾ, ਇੱਕ ਦੁੱਖ ਨਹੀਂ, ਕਿ ਤੇਰੇ ਸਾਰੇ ਦੇ ਸਾਰੇ ਦੁੱਖ ਜਿਹੜੇ ਨੇ ਉਹ ਚਲੇ ਜਾਣਗੇ। ਹੁਣ ਉਹਦੇ ਵਿੱਚ ਪਹਿਲਾ ਦੁੱਖ ਉਹ ਵਿਛੋੜਾ ਹੈ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਣ। ਹੁਣ ਸਗਲੇ ਦੁੱਖ ਬੇਅੰਤ ਦੁੱਖ, ਪਹਿਲਾ ਦੁੱਖ ਵਿਛੋੜਾ ਹੈ, ਜਿੱਥੇ ਵੀ ਵਿਛੋੜਾ ਪੈ ਜਾਏਗਾ ਉੱਥੇ ਦੁੱਖ ਜ਼ਰੂਰ ਜਨਮ ਲਏਗਾ। ਜਿਵੇਂ ਇਕੱਲਾ ਆ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਬੜੇ ਬਚਨ ਕਹੇ ਨੇ। ਦੇਖੋ ਇੱਕ ਪਾਣੀ ਹੈ, ਦਰਿਆ ਦੇ ਕਿਨਾਰੇ ਜਾਓ, ਪਾਣੀ ਦਾ ਦਰਿਆ ਬਿਲਕੁਲ ਨਿਰਮਲ ਨੀਰ ਪ੍ਰਵਾਹਿਤ ਹੈ, ਚਿੱਤ ਕਰਦਾ ਉਸ ਪਾਣੀ ਦੇ ਕੋਲ ਬੈਠਣ। ਤਲਾਬ ਜਿਹੜਾ ਝੀਲ ਨਾਲ ਜੁੜਿਆ ਹੋਵੇ, ਪਾਣੀ ਦੇ ਸੋਮੇ ਨਾਲ ਜੁੜਿਆ ਹੋਵੇ, ਉਹਦੇ ਕੋਲ ਬੈਠਣ ਨੂੰ ਚਿੱਤ ਕਰੇਗਾ, ਪਾਣੀ ਨਿਰਮਲ ਹੈ। ਇਹ ਗੁਰੂ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਲਿਆ, ਦੁੱਖ ਵਿਛੋੜਾ ਹੈ, ਵਿਛੋੜੇ ਦਾ ਦੁੱਖ ਹੈ। ਹਜ਼ੂਰ ਨੇ ਫਰਮਾਇਆ ਪਾਣੀ ਦਾ ਸਰੋਵਰ ਭਰਿਆ ਤੇ ਉਸ ਦੇ ਕੋਲੋਂ ਲੰਘੇ ਖਾਂ ਤੇ ਸਰੋਵਰ ਵਿੱਚ ਨਿਰਮਲਤਾ ਹੀ, ਫੁੱਲ ਉੱਗੇ, ਭਵਰੇ ਉਹਦੇ ਉੱਪਰ ਗੂੰਜ ਪਾਣ। ਪਰ ਅਚਨਚੇਤ ਕੁਝ ਦਿਨਾਂ ਬਾਅਦ ਉਸੇ ਹੀ ਸਰੋਵਰ ਦਾ ਰੰਗ ਪਾਣੀ ਦਾ ਬਿਲਕੁਲ ਕਾਲਾ ਹੋ ਗਿਆ, ਫੁੱਲਾਂ ਦੀ ਸੁਗੰਧੀ ਦੀ ਜਗ੍ਹਾ ਬਦਬੋ ਆ ਗਈ। ਜਿੱਥੇ ਅੱਗੇ ਮਧੁਕਰ ਸਨ, ਭਵਰੇ ਸਨ, ਉੱਥੇ ਅੱਜ ਮੱਖੀਆਂ ਤੇ ਮੱਛਰ ਮੰਡਰਾਉਂਦੇ ਪਏ ਨੇ। ਤੇ ਸਤਿਗੁਰੂ ਨੇ ਸਰੋਵਰ ਨੂੰ ਇੱਕ ਸਵਾਲ ਕੀਤਾ, ਪਰ ਗੱਲ ਇਹ ਵੇ ਸਮਝਾਇਆ ਸਾਨੂੰ, ਕਹਿਣ ਲੱਗੇ ਪੱਬਰ ਤੂੰ ਹਰੀਆਵਲਾ। ਪੱਬਰ ਦਾ ਅਰਥ ਪਦਮਾਕਰ, ਕਮਲਾਂ, ਕਮਲ ਫੁੱਲ ਜਿੱਥੇ ਪੈਦਾ ਹੁੰਦੇ। ਕਹਿਣ ਲੱਗੇ ਐ ਸਰੋਵਰ ਤੂੰ ਹਰੀਆਵਲਾ, ਤੇਰੇ ਪਾਸ ਹਰਿਆਵਲ ਸੀ, ਤੇਰੇ ਪਾਸ ਸੁੱਖ ਸੀ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਤੇਰੇ ਉੱਤੇ ਕਮਲ ਦੇ ਫੁੱਲ, ਸੁਨਹਿਰੀ ਰੰਗ ਦੇ ਉਹਨਾਂ ਦੀਆਂ ਪੱਤੀਆਂ। ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ, ਤੈਨੂੰ ਦੁੱਖ ਕੀ ਲੱਗ ਗਿਆ ਕਿ ਤੇਰਾ ਅੰਦਰ ਸੜ ਗਿਆ, ਪਾਣੀ ਦਾ ਰੰਗ ਕਾਲਾ ਪੈ ਗਿਆ। ਕਹਿ ਦੋਖੜੇ ਸੜਿਓ ਹੈ, ਕਾਲੀ ਹੋਈ ਖਾ ਦਿਓਰੀ, ਤੇਰਾ ਜਿਸਮ, ਤੇਰਾ ਜੁੱਸਾ, ਰੰਗ ਸਾਰਾ ਸਰੋਵਰ ਦਾ ਪਾਣੀ ਦਾ ਕਾਲਾ ਹੋ ਗਿਆ। ਕਹਿ ਦੋਖੜੇ ਸੜਿਓ ਹੈ, ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ,
ਅੱਗੋ ਸਰੋਵਰ ਰਾਹੀਂ ਸਮਝਾਇਆ ਜਾਣਾ। ਸਰੋਵਰ ਕਹਿੰਦਾ ਮੈਨੂੰ ਪਤਾ ਮੈਨੂੰ ਦੁੱਖ ਲੱਗ ਗਿਆ, ਮੇਰੀ ਨਿਰਮਲਤਾ ਚਲੀ ਗਈ, ਮੇਰੇ ਵਿੱਚ ਸੁਗੰਧੀ ਨਹੀਂ। ਜਾਣਾ ਪਾਣੀ ਨਾਲ ਹਾਂ, ਜਿਸ ਝੀਲ ਨਾਲ ਜਿਸ ਸੋਮੇ ਚ ਮੇਰੇ ਅੰਦਰ ਪਾਣੀ ਆਉਂਦਾ ਸੀ, ਬਸ ਉਸ ਸੋਮੇ ਤੋਂ ਵਿਛੋੜਾ ਪੈ ਗਿਆ। ਤੇ ਜਦੋਂ ਆਪਣੇ ਸੋਮੇ ਤੋਂ ਵਿਛੋੜਾ ਪੈ ਜਾ ਦੁੱਖ ਹੀ ਜਨਮ ਲੈਂਦੇ, ਕਿਉਂਕਿ ਵਿਛੋੜਾ ਇੱਕ ਦੁੱਖ ਹੈ। ਕਹਿਣ ਲੱਗੇ ਜਾਣਾ ਪਾਣੀ ਨਾਲ ਹਾਂ, ਜੇ ਛੇਤੀ ਮੇਰਾ ਸੰਗ ਜਿਤ ਡਿੱਠੇ ਤਨ ਪਰ ਫੜੇ ਚੜੇ ਚਵਗਣ ਵਨ। ਜਿਹਨੂੰ ਦੇਖ ਕੇ ਅੰਦਰ ਪ੍ਰਸੰਨਤਾ ਹੁੰਦੀ ਸੀ, ਉਸ ਵਿਛੋੜੇ ਕਰਕੇ ਪਾਣੀ ਦਾ ਵਿਛੋੜਾ ਪੈ ਗਿਆ ਤੇ ਇੱਕ ਸਰੋਵਰ ਦਾ ਪਾਣੀ ਵੀ ਕਾਲੇ ਰੰਗ ਦਾ ਹੋ ਗਿਆ। ਕੱਲਾ ਸਰੋਵਰ ਨਹੀਂ, ਹਰ ਚੀਜ਼ ਮੈਂ ਬੇਨਤੀ ਕਰਾਂ ਜਿਹੜੀ ਵੀ ਆਪਣੇ ਮਰਕਜ਼ ਤੋਂ ਟੁੱਟ ਜਾਏਗੀ ਉਹਦੇ ਵਿੱਚ ਸੁੱਖ ਨਹੀਂ। ਤਾਰਾ ਟੁੱਟ ਜਾਏ ਚਿਣੀ ਚਿਣੀ ਹੋ ਜਾਏਗਾ। ਕਦੀ ਦੇਖਿਓ ਕਿ ਇੱਕ ਪੱਤਾ ਟੁੱਟ ਜਾਏ ਜ਼ਮੀਨ ਤੇ ਰੁਲ ਜਾਏਗਾ, ਇੱਕ ਫਲ ਟੁੱਟ ਜਾਏ ਉਹ ਕੁਝ ਦਿਨਾਂ ਬਾਅਦ ਸੜਾਂਦ ਮਾਰਨ ਲੱਗ ਪਏਗਾ। ਤੇ ਜਿਹੜਾ ਬੰਦਾ ਰੱਬ ਤੋਂ ਅੰਦਰੋਂ ਟੁੱਟ ਜਾਏਗਾ ਉਹਦੀ ਹਾਲਤ ਕਿੰਨੀ ਕੁਮਾਰੀ ਹੋ ਜਾਏ, ਕਿਉਂਕਿ ਪ੍ਰਭੂ ਦਾ ਵਿਛੋੜਾ ਇਹ ਵੀ ਇੱਕ ਦੁੱਖ ਹੈ। ਤਾਂ ਹੀ ਤਾਂ ਹਜ਼ੂਰ ਨੇ ਆਪਣੀ ਰਸਨਾ ਤੋਂ ਬਚਨ ਕਹੇ, ਕਹਿਣ ਲੱਗੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋ, ਕਿਉਂਕਿ ਉਹ ਭੁੱਲ ਗਿਆ, ਉਹਦੀ ਯਾਦ ਵਿਸਰ ਗਈ। ਕਹਿਣ ਲੱਗੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜੈਤਸਰੀ ਕੀ ਵਾਰ ਵਿੱਚ ਇੱਕ ਬਚਨ ਹੈ ਕਿ ਬਸੰਤ ਸਵਰਗ ਲੋਕੈ, ਪਰ ਜੇ ਅੰਦਰੋਂ ਵਿਛੋੜਾ ਪੈ ਜਾਏ, ਕਿਉਂਕਿ ਵਿਛੋੜਾ ਦੁੱਖ ਹੈ, ਕੱਲਾ ਅੰਦਰ ਹੀ ਨਹੀਂ ਹਰ ਥਾਂ ਤੇ ਵਿਛੋੜਾ। ਮੈਂ ਅਕਸਰ ਬੇਨਤੀ ਕਰਨਾ, ਪਰਿਵਾਰ ਵਿੱਚੋਂ ਜੀ ਕੋਈ ਵਿਛੜ ਜਾਏ ਤੇ ਸਾਰੀ ਜ਼ਿੰਦਗੀ ਉਹਦੀਆਂ ਚੀਸਾਂ ਉਹਦਾ ਦੁੱਖ ਸਾਨੂੰ ਟਿਕਣ ਨਹੀਂ ਦਿੰਦਾ, ਵਿਛੋੜਾ ਦੁੱਖ ਬਣ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਕਿ ਰੰਗਲੇ ਸੱਜਣ ਕਿਤੇ ਚਲੇ ਜਾਣ ਦੁਨੀਆਂ ਤੋਂ ਤੇ ਪਿੱਛੇ ਬਚੇ ਹੋਏ ਵਾਸਤੇ ਵੀ ਕੇਵਲ ਦੁੱਖ ਹੀ ਰਹਿ ਜਾਂਦਾ। ਸਤਿਗੁਰੂ ਨੇ ਬਾਣੀ ਚੋ ਮੈਂ ਬੇਨਤੀ ਕਰਨ ਲੱਗਾ ਕਿ ਕੋਈ ਚੀਜ਼ ਬਾਹਰੋਂ ਜਿਹੜੀ ਵਿਛੜ ਜਾਏ ਉਹ ਦੁੱਖ ਹੈ, ਤੇ ਜਿਹੜਾ ਪਰਮਾਤਮਾ ਤੋਂ ਵਿਛੜ ਜਾਏ ਉਹਦੇ ਕੋਲ ਬਾਹਰ ਦੀ ਸਹੂਲਤ ਹੋ ਸਕਦੀ ਹੈ ਪਰ ਅੰਦਰ ਦਾ ਸੁੱਖ ਨਹੀਂ। ਸਹੂਲਤ ਵਿੱਚ ਤੇ ਸੁੱਖ ਵਿੱਚ ਬੜਾ ਅੰਤਰ ਜੇ ਧਿਆਨ ਦਿਆ ਜੇ। ਸਕੂਨ ਅੰਦਰ ਦਾ ਤੇ ਬਾਹਰ ਦੇ ਸਾਧਨ, ਮੰਨ ਲਓ ਗਰਮੀ ਲੱਗੀ, ਸਤਿਗੁਰੂ ਨੇ ਬਾਣੀ ਵਿੱਚ ਇਹ ਪ੍ਰਮਾਣ ਦਿੱਤੇ, ਗਰਮੀ ਨਾਲ ਚਮੜੀ ਤਪ ਰਹੀ ਹੈ ਤੇ ਇਨਸਾਨ ਏਸੀ ਦੇ ਕਮਰੇ ਏਸੀ ਕਮਰੇ ਚ ਆ ਕੇ ਬੈਠ ਜਾਏ ਉਹਦੀ ਚਮੜੀ ਨੂੰ ਤਾਂ ਸੁੱਖ ਮਿਲੇਗਾ, ਪਰ ਜਿਹੜਾ ਅੰਦਰ ਦੀ ਦੁੱਖ ਦੀ ਅੱਗ ਬਲੀ ਪਈ ਉਹ ਏਸੀ ਨੂੰ ਵੀ ਠੰਡਿਆ ਨਹੀਂ ਕਰਦੇ। ਸਹੂਲਤ ਹੈ, ਸਾਧਨ ਹੈ, ਪਰ ਅੰਦਰ ਦਾ ਸੁੱਖ ਨਹੀਂ। ਠੀਕ ਹੈ ਉਹਦੇ ਕੋਲ ਪ੍ਰਬੰਧ ਚੰਗਾ ਹੈ, ਉਹਦੇ ਕੋਲ ਬਿਸਤਰਾ ਸਹੂਲਤ ਕਰਕੇ ਚੰਗਾ ਹੋ ਸਕਦਾ, ਪਰ ਯਾਦ ਰੱਖਿਓ ਤਨ ਦੀ ਅਰੋਗਤਾ ਰੁਪਈਆਂ ਨਾਲ ਨਹੀਂ ਮਿਲਦੀ ਹੁੰਦੀ। ਫਿਰ ਬੇਨਤੀ ਕਰਾਂ ਕਿ ਜਿੱਥੇ ਵਿਛੋੜਾ ਪੈ ਜਾਏ ਮਹਾਰਾਜ ਕਹਿੰਦੇ ਉੱਥੇ ਦੁੱਖ ਬਣ ਜਾਂਦਾ। ਸਤਿਗੁਰੂ ਨੇ ਕਿਹਾ ਦੁੱਖ ਵਿਛੋੜਾ ਤੇ ਦੂਸਰਾ ਦੁੱਖ ਕੀ? ਇੱਕ ਦੁੱਖ ਭੁੱਖ, ਭੁੱਖ ਦਾ ਅਰਥ ਕਰਾਂਗੇ ਤ੍ਰਿਸ਼ਨਾ, ਜਿਹੜੀ ਅੰਦਰ ਦੀ ਭੁੱਖ ਹੈ ਨਾ, ਪਦਾਰਥਾਂ ਦੀ ਇੱਛਾ ਲਾਲਸਾ, ਇਹ ਵੀ ਬੰਦੇ ਨੂੰ ਟਿਕਣ ਨਹੀਂ ਜੇ ਦਿੰਦੀ। ਜਿੰਨਾ ਮਰਜ਼ੀ ਕੋਈ ਭਾਵੇਂ ਬਾਹਰੋਂ ਰੌਲਾ ਪਾਈ ਜਾਏ, ਜੋ ਕੁਝ ਮਿਲ ਜਾਂਦਾ ਕਦੀ ਬੰਦੇ ਦਾ ਮਨ ਉਧਰ ਨਹੀਂ ਦੇਖਦਾ, ਜੋ ਨਹੀਂ ਮਿਲਿਆ ਉਹਦੇ ਪਿੱਛੇ ਦੌੜਨਾ ਸ਼ੁਰੂ ਕਰ ਦਿੰਦਾ, ਜੋ ਮਿਲ ਜਾਂਦਾ ਉਹਨੂੰ ਭੁਲਾ ਦਿੰਦਾ ਤੇ ਜੋ ਨਹੀਂ ਮਿਲਿਆ ਉਹਦੇ ਲਈ ਤਰਲੋ ਮੱਛੀ ਹੋ ਰਿਹਾ। ਤੇ ਤ੍ਰਿਸ਼ਨਾ ਦੀ ਭੁੱਖ ਕੈਸੀ ਹੈ ਕਿ ਬੰਦੇ ਦੇ ਅੰਦਰ ਨੂੰ ਜਲਨ ਲਾਈ ਰੱਖਦੀ ਹੈ। ਤਾਂ ਹੀ ਸਤਿਗੁਰੂ ਦਾ ਮੈਂ ਉਹ ਸ਼ਲੋਕ ਸ਼ੁਰੂ ਕੀਤਾ ਸੀ ਕਿ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਬਾਹਰ ਦੇ ਸੁੱਖ ਨੇ ਕੌਤਕ ਕੋੜ ਤਮਾਸ਼ਿਆਂ, ਚਿੱਤ ਨਾ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ, ਉੱਥੇ ਸੁੱਖ ਤੋੜੈ। ਗੁਰੂ ਸਾਹਿਬ ਦੇ ਬਚਨਾਂ ਵਿੱਚ ਹੁਣ ਤ੍ਰਿਸ਼ਨਾ ਕੀ ਹੈ ਇਹ ਵੈਸੇ ਦਿਨ ਬ ਦਿਨ ਪ੍ਰਬਲ ਹੁੰਦੀ ਹੈ, ਜੇ ਇਸ ਐਨਰਜੀ ਨੂੰ ਕਨਵਰਟ ਕਰ ਲਿਆ ਜਾਏ। ਸੱਚ ਇਵੇਂ ਮਾਇਆ ਦੀ ਪਿਆਸ ਵੀ ਕਿਸੇ ਦੀ ਬੁੱਝੀ ਨਹੀਂ, ਤੇ ਜਦੋਂ ਕੋਈ ਬੰਦਗੀ ਵਾਲੇ ਪਾਸੇ ਤੁਰ ਪਵੇ ਤੇ ਪਿਆਸ ਉਸ ਦੀ ਵੀ ਬੁੱਝਦੀ ਨਹੀਂ, ਚੇਂਜ ਕਰ ਲਿਆ ਨਾ ਆਪਣੇ ਆਪ ਨੂੰ। ਹੁਣ ਬਾਣੀ ਚ ਪੜ੍ਹਦੇ ਹਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ, ਜਿਹੜੇ ਵੱਡੇ ਵੱਡੇ ਰਾਜੇ ਨੇ ਵੱਡੇ ਵੱਡੇ ਅਹਿਲਕਾਰ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਸੰਤੁਸ਼ਟ ਹੋ ਗਏ ਹੋ, ਦੇਖੋ ਉਹਨਾਂ ਨੂੰ ਪੁੱਛੋ ਸੱਚੀ ਗੱਲ ਹੈ ਇਹ, ਭਾਵੇਂ ਬੰਦਾ ਬਾਹਰੋਂ ਕਹੇ ਜੇ ਮੈਂ ਸੰਤੁਸ਼ਟ ਹਾਂ ਜੀ, ਕੋਈ ਗੱਲ ਨਹੀਂ, ਹਕੀਕਤ ਇਹ ਵੇ ਕਿ ਇਨਸਾਨ ਦਾ ਅੰਦਰ ਧਨ ਪਦਾਰਥ ਪ੍ਰਾਪਤ ਕਰਕੇ ਰਾਜੇ ਮਹਾਰਾਜੇ ਉਹ ਵੀ ਰੱਜੇ ਨਹੀਂ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਸੰਗ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ। ਇਸ ਜ਼ਹਿਰ ਵਿੱਚੋਂ ਕੋਈ ਰੱਜੇ ਜੋ ਪਾਵਕ ਈਂਧਨ ਨਹੀਂ ਧਰਾਪੈ। ਦੇਖੋ ਇੱਕ ਉਦਾਹਰਨ ਦਿੱਤੀ ਮਹਾਰਾਜ ਜੀ, ਈਂਧਨ ਦਾ ਅਰਥ ਹੈ ਜਵਲਨਸ਼ੀਲ ਪਦਾਰਥ ਜਿਹਨੂੰ ਅੱਗ ਲੱਗ ਜਾਏ। ਹੁਣ ਅੱਗ ਆਪਾਂ ਬਾਲ ਕੇ ਲੱਕੜਾਂ ਉੱਪਰ ਸੱਟੀ ਜਾਈਏ, ਉਸ ਉੱਪਰ ਲੱਕੜ ਪਾਈ ਜਾਈਏ ਤੇ ਕਹੀਏ ਵੀ ਅੱਗ ਤਾਂ 10 ਦਿਨ ਦੀ ਬਲਦੀ ਪਈ ਏ, ਅੱਗ ਕਹੇਗੀ ਭਾਵੇਂ ਤੂੰ ਮੈਨੂੰ 10 ਯੁਗ ਵੀ ਬਾਲੀ ਰੱਖ, ਮੈਂ ਕਦੀ ਵੀ ਰੱਜਾਂਗੀ ਨੀ, ਜਿੰਨੀਆਂ ਲੱਕੜਾਂ ਪਾਏਗਾ ਮੈਂ ਖੋਰ ਮੱਚਾਂਗੀ। ਜਿਵੇਂ ਅੱਗ ਉੱਤੇ ਬਾਲਣ ਪਾਓ ਉਹ ਰੱਜਦੀ ਨਹੀਂ, ਤੇ ਅੰਦਰ ਦੀ ਤ੍ਰਿਸ਼ਨਾ ਨੂੰ ਭਾਵੇਂ ਸੂਰਜ ਸਾਰੀ ਦੁਨੀਆਂ ਵੀ ਲਿਆ ਦਿਓ ਤਾਂ ਵੀ ਬੰਦਾ ਰੱਜਦਾ ਨੀ। ਸਤਿਗੁਰੂ ਨੇ ਸੁਖਮਨੀ ਸਾਹਿਬ ਵਿੱਚ ਕਿਹਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆਂ ਨੂੰ, ਬਾਕੀ ਰਹਿ ਕੀ ਗਿਆ ਜੀ, ਸਗਲੀ ਸ੍ਰਿਸ਼ਟੀ ਕਹਿਤਾ ਉਹ ਸੁਖੀ ਥੋੜਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਪਰ ਇੱਕ ਕਿਤੇ ਉਹਨੂੰ ਜਾਚ ਆ ਜਾਏ, ਹਰ ਕਾ ਨਾਮ ਜਪਤ ਹੋਏ ਸੁਖੀਆ। ਫਿਰ ਬੇਨਤੀ ਕਰਾਂ ਜਿਵੇਂ ਇੱਕ ਪੱਖ ਲਿਆ ਦੁੱਖ ਕੀ, ਤੇ ਵੇਖੋ ਬੰਦਾ ਕਿੰਨਾ ਕੁ, ਹਾਲਾਂਕਿ ਸਾਡੀ ਹੋਂਦ ਕੋਈ ਨੀ, ਜੇ ਅਸੀਂ ਉੱਪਰ ਦੇਖੀਏ ਨਾ ਬ੍ਰਹਿਮੰਡ ਨੂੰ, ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ, ਸਪੇਸ ਦੇ ਉੱਪਰ ਕੋਈ ਉੱਠੇ ਤੇ ਸਾਡੀ ਜ਼ਮੀਨ ਨਿੱਕੇ ਜਿਹੇ ਬਿੰਦੂ ਦੀ ਤਰ੍ਹਾਂ, ਇਦੋਂ ਵੱਧ ਕੋਈ ਨੀ। ਇਹ ਤਾਂ ਸਾਇੰਸ ਸਿੱਧ ਕਰ ਰਹੀ, ਨਿੱਕਾ ਜਿਹਾ ਇੱਕ ਬਿੰਦੂ ਹੈ, ਚਿੰਨ੍ਹ ਹੈ। ਤੇ ਮੈਂ ਸੋਚਣਾ ਨਿੱਕੇ ਜਿਹੇ ਬਿੰਦੂ ਵਿੱਚ ਰਹਿੰਦੇ ਹੋਏ ਬੰਦੇ ਹੀ ਇੱਥੇ ਫੁੱਲੇ ਨਹੀਂ ਸਮਾਉਂਦੇ ਪਏ, ਤੇ ਰੱਬ ਨੇ ਤਾਂ ਇਦੋਂ ਬਹੁਤ ਕੁਝ ਵੱਡੇ ਪੈਦਾ ਕੀਤੇ। ਸੁਕਰਾਤ ਦੇ ਜੀਵਨ ਚ ਨਾ ਇੱਕ ਬੜੀ ਪਿਆਰੀ ਘਟਨਾ ਹੁੰਦੀ, ਸੁਕਰਾਤ ਬੈਠਾ ਗਿਆਨ ਗੋਸ਼ਟੀ ਕਰ ਰਿਹਾ ਸੀ ਤੇ ਉਹਦੇ ਕੋਲ ਸ਼ਹਿਰ ਦਾ ਮੇਅਰ ਆ ਗਿਆ, ਤੇ ਆਖਰ ਹੁਣ ਹਰ ਬੰਦੇ ਦੀ ਇਗੋ ਆਪਣੀ ਹੁੰਦੀ, ਇਹ ਵੀ ਸੱਚ ਜੇ ਇਗੋ ਕਈ ਰੂਪਾਂ ਚ ਬਾਹਰ ਨਿਕਲਦੀ। ਜਿਸ ਬੰਦੇ ਨੂੰ ਮੱਥੇ ਟਿਕਾਣ ਦੀ ਤੇ ਸਲਾਮਾ ਕਰਨ ਦੀ ਆਦਤ ਪੈ ਜਾਏ ਨਾ, ਉਹ ਆਮ ਬੰਦਿਆਂ ਛੇਤੀ ਰਹਿ ਨਹੀਂ ਸਕਦਾ, ਕਿਉਂਕਿ ਉਹਦੀ ਭੁੱਖ ਨਹੀਂ ਪੂਰੀ ਹੁੰਦੀ। ਇਹ ਵੀ ਇੱਕ ਭੁੱਖ ਹੈ ਨਾ। ਹੁਣ ਮੇਅਰ ਆਇਆ ਤੇ ਸੁਕਰਾਤ ਬੈਠਾ ਗੱਲਬਾਤ ਕਰ ਰਿਹਾ, ਉਸ ਮੇਅਰ ਨੇ ਦੇਖਿਆ ਵੀ ਮੇਰੇ ਵੱਲ ਧਿਆਨ ਨਹੀਂ ਦਿੱਤਾ, ਬੰਦੇ ਨੂੰ ਮਹਿਸੂਸ ਹੁੰਦਾ। ਮੇਅਰ ਨੇ ਕਿਹਾ ਸੁਕਰਾਤ ਨੂੰ ਮਹਾਤਮਾ ਕਿ ਮੈਂ ਫਲਾਣਾ ਆਦਮੀ ਖਾਂ। ਉਹਨੇ ਕਿਹਾ ਕੋਈ ਗੱਲ ਨੀ, ਤੁਸੀਂ ਬੈਠ ਜਾਓ। ਉਹ ਉਤਾਵਲਾ ਜਿਹਾ ਹੋ ਗਿਆ, ਮੈਂ ਜਾਣਾ ਤੇ ਲੋਕ ਅੱਗੇ ਜੀਆ ਆ ਕਹਿੰਦੇ ਨੇ, ਇਸ ਫਕੀਰ ਜਿਹਾ ਨੇ ਪਰਾਂ ਬਿਠਾ ਦਿੱਤਾ। ਫਿਰ ਕਹਿਣ ਲੱਗਾ ਸੁਕਰਾਤ ਮਹਾਤਮਾ, ਉਹਨੂੰ ਮੇਅਰ, ਇਹ ਸੁਕਰਾਤ ਮੈਂ ਫਲਾਣਾ ਆਦਮੀ ਖਾਂ, ਮੈਂ ਮੇਅਰ ਹਾਂ। ਉਹਨੇ ਵਰਲਡ ਦਾ ਮੈਪ ਕੱਢ ਲਿਆ, ਜਿਹੜਾ ਦੁਨੀਆਂ ਦਾ ਨਕਸ਼ਾ ਹੈ ਨਾ ਉਹ ਬਾਹਰ ਖੋਲ ਲਿਆ। ਕਹਿੰਦਾ ਕਿਹੜਾ ਸ਼ਹਿਰ ਆਪਣਾ ਬਈ, ਆ ਸਾਰੇ ਵਰਲਡ ਦਾ ਮੈਪ ਪਿਆ, ਆਪਣਾ ਸ਼ਹਿਰ ਦੱਸ ਕਿੱਥੇ ਵੇ, ਆਪਣੀ ਆਪਣਾ ਮੁਲਕ ਕਿੱਥੇ ਵੇ। ਉਹਨੇ ਜਦੋਂ ਸਾਰੇ ਦੁਨੀਆਂ ਦੇ ਨਕਸ਼ੇ ਵੱਲ ਨਜ਼ਰ ਗਡਾਈ ਨਾ, ਤੇ ਨਿੱਕੀ ਜੀ ਇੱਕ ਚਾਰਕ ਲਕੀਰਾਂ ਖਿੱਚੀਆਂ ਤੇ ਉਸ ਮੁਲਕ ਦਾ ਨਿੱਕਾ ਜਿਹਾ ਨਾਂ ਲਿਖਿਆ। ਕਹਿਣ ਲੱਗੇ ਹੁਣ ਇੱਕ ਕੰਮ ਕਰ, ਜਿਸ ਸ਼ਹਿਰ ਦਾ ਤੂੰ ਮੇਅਰ ਹੈ ਉਹਦਾ ਨਾਂ ਕਿਤੇ। ਉਹਨੇ ਕਿਹਾ ਵਰਲਡ ਦਾ ਨਕਸ਼ਾ ਹੈ ਤੇ ਸਾਰੀ ਸੰਸਾਰ ਦੇ ਨਕਸ਼ੇ ਤੇ ਕੇਵਲ ਮੁਲਕ ਦਾ ਨਾਂ ਛੋਟਾ ਜਿਹਾ ਹੈ। ਉਹ ਕਹਿਣ ਲੱਗੇ ਤੂੰ ਕਿਸ ਹੰਕਾਰ ਵਿੱਚ ਫੁੱਲਿਆ ਫਿਰਨਾ, ਮੈਂ ਮੇਅਰ, ਚੇਤੇ ਰੱਖ ਦੁਨੀਆਂ ਦੇ ਨਕਸ਼ੇ ਉੱਤੇ ਤਾਂ ਸਾਡੇ ਸ਼ਹਿਰ ਦਾ ਨਾਮ ਵੀ ਨਹੀਂ ਆਇਆ। ਸਿਰਫ ਇੱਕ ਸਮਝਾਉਣ ਦਾ ਤਰੀਕਾ ਸੀ। ਕਹਿੰਦਾ ਤੂੰ ਕਿਹੜੀ ਥਾਂ ਦਾ ਮੇਅਰ ਹੈ, ਮੈਨੂੰ ਦੱਸ ਤੇਰਾ ਖਿੱਤਾ ਕਿਹੜੇ। ਉਹਨੇ ਕਿਹਾ ਵੀ ਇਹਦੇ ਉੱਤੇ ਤਾਂ ਹੈ ਹੀ ਨਹੀਂ। ਉਹ ਬੰਦੇ ਨੂੰ ਇਹ ਗੱਲ ਸਮਝਾਈ, ਤੁਰ ਲੱਗਾ। ਉਹਨੇ ਕਿਹਾ ਵੀ ਤੈਨੂੰ ਇਹ ਦੌਰਾ ਫਿਰ ਪੈਣਾ, ਕਿਤੇ ਤੂੰ ਫਿਰ ਜਾ ਕੇ ਕਹਿਣਾ ਮੈਂ ਫਲਾਣਾ ਬੰਦਾ, ਇਸ ਮੈਪ ਨੂੰ ਆਪਣੇ ਨਾਲ ਲੈ ਜਾ, ਜਦੋਂ ਦੌਰਾ ਕਿਤੇ ਵਡਿਆਈ ਦਾ ਪੈ, ਇਹਨੂੰ ਖੋਲ ਕੇ ਦੇਖੀ, ਤੈਨੂੰ ਸਮਝ ਪੈ ਜਾਏਗੀ ਮੈਂ ਕਿਤੇ ਖਲੋਤਾ। ਸੱਚ ਇਹ ਵੀ ਇੱਕ ਭੁੱਖ ਹੈ ਜੋ ਮੰਨੀ ਆਪਾਂ ਸਗਲੇ ਦੋ ਕੀ ਹੈ। ਹੁਣ ਹਜ਼ੂਰ ਨੇ ਫਰਮਾਇਆ ਕਿ ਦੇਖੋ ਤ੍ਰਿਸ਼ਨਾ ਦੀ ਭੁੱਖ ਹੈ, ਸੀਖ ਹੈ। ਇਹ ਵੀ ਮੈਂ ਬੇਨਤੀ ਕਰਾਂ ਗੁਰਮੁਖੋ, ਬਾਕੀ ਸਾਰੇ ਤਨ ਦੇ ਅੰਗ ਸਾਥ ਛੱਡ ਜਾਂਦੇ ਜੇ, ਪਰ ਤ੍ਰਿਸ਼ਨਾ ਨਹੀਂ ਜੇ ਛੇਤੀ ਖਹਿੜਾ ਛੱਡਦੀ। ਹੁਣ ਤ੍ਰਿਸ਼ਨਾ ਦਾ ਸੰਬੰਧ ਇਕੱਲੇ ਮਾਇਆ ਨਾਲ ਨਾ ਬਣਾਈਓ, ਤ੍ਰਿਸ਼ਨਾ ਦਾ ਸੰਬੰਧ ਹਰ ਅੰਦਰ ਦੀ ਵਾਸ਼ਨਾ ਨਾਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਮੈਂ ਉਹ ਸਾਂਝਾ ਕਰਦਿਆਂ ਆਪ ਨਾਲ, ਭਗਤ ਸਾਹਿਬ ਦਾ ਬਚਨ ਹੈ, ਪੁੰਡਰ ਕੇਸ ਕੁਸਮ ਤੇ ਧੌਲੇ, ਸ੍ਰੀ ਰਾਗ ਬਹਿਣੀ ਦੀ। ਕਹਿੰਦੇ ਨੇ ਕੇਸ ਜਿਹੜੇ ਨੇ ਬਿਲਕੁਲ ਚਿੱਟੇ ਹੋ ਗਏ ਜਿਵੇਂ ਕਮਲ ਦਾ ਫੁੱਲ, ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਜਦੋਂ ਬੰਦਾ ਬੋਲਦਾ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਤੋਂ ਬੋਲਦਾ ਹੋਵੇ। ਲੋਚਨ ਸ਼ਰਮੈ, ਅੱਖਾਂ ਵਿੱਚੋਂ ਪਾਣੀ ਵਹਿੰਦਾ ਪਿਆ, ਇਹਦੇ ਅੰਦਰ ਪਾਣੀ ਰੁਕਦਾ ਨਹੀਂ। ਲੋਚਨ ਸ਼ਰਮੈ ਬੁੱਧ ਬਲ ਨਾਠੀ ਤਾਂ ਕਾਮ ਪਵਸ਼ ਮਾਦਾਨੀ, ਅਕਲ ਵੀ ਚਲੀ ਗਈ, ਸੱਚ ਇਹ ਵੇ ਕਿ ਤਾਕਤ ਵੀ ਚਲੀ ਗਈ, ਪਰ ਅੰਦਰ ਦੀ ਵਾਸ਼ਨਾ ਨੂੰ ਪੁੱਛ ਕੇ ਦੇਖੋ, ਬੰਦੇ ਦੇ ਅੰਗ ਸਰੀਰ ਦੇ ਨਿਡਾਲ ਹੋ ਗਏ ਪਰ ਅੰਦਰ ਦੀ ਵਾਸ਼ਨਾ ਅਜੇ ਵੀ ਮਰੀ। ਉਹ ਇੱਕ ਤ੍ਰਿਸ਼ਨਾ ਹੈ, ਬੜਾ ਵੱਡਾ ਦੁੱਖ ਹੈ। ਮੈਂ ਸਿਰਫ ਸੰਖੇਪ ਚਾਰ ਕੇ ਬਚਨ ਕਰਨੇ ਨੇ, ਕਿਉਂਕਿ ਜੇ ਸਿਮਰਤ ਸੁਖ ਹੋਏ, ਜਿਹਨਾਂ ਸਿਮਰਨ ਕੀਤਿਆਂ ਸੁਖ ਮਿਲ ਸਕਦਾ। ਸਿਰਫ ਪਹਿਲਾਂ ਦੁੱਖ ਕਿ ਅੰਗਾਂ ਦੀ ਆਪਣੀ ਤ੍ਰਿਸ਼ਨਾ ਹੈ, ਮਨ ਦੀ ਆਪਣੀ ਤ੍ਰਿਸ਼ਨਾ ਹੈ। ਸੱਚ ਇਹ ਵੇ ਇਹ ਕਿਤੇ ਰੱਜਦੇ ਨੇ, ਤਾਂ ਹੀ ਤਾਂ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਕਿਹਾ ਆਖਣ ਆਖ ਨਾ ਰੱਜਿਆ। ਆ ਬੋਲ ਬੋਲ ਕੇ ਮੂੰਹ ਨਹੀਂ ਜੇ ਰੱਜਿਆ, ਇਹਦੀ ਤ੍ਰਿਸ਼ਨਾ ਕਿੱਥੇ ਗਈ? ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ, ਇੱਕ ਵਨ ਪਿਆਰੋ ਇਹ ਭੂਖ ਹੈ। ਤ੍ਰਿਸ਼ਨਾ ਜਾਂਦੀ ਨਹੀਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ ਤੇ ਤੀਸਰਾ ਦੁੱਖ ਹੈ ਇੱਕ ਦੁੱਖ ਸ਼ਕਤਵਾਰ ਜਮਦੂਤ, ਸ਼ਕਤਵਾਰ ਦਰ ਤੇ ਸ਼ਕਤੀਸ਼ਾਲੀ। ਤੀਜਾ ਦੁੱਖ ਹੈ ਮੌਤ ਦਾ। ਅੱਜ ਸੁਬਾਹ ਵੀ ਅਰਜ਼ ਕਰਕੇ ਆਇਆ, ਹਰ ਬੰਦਾ ਮੌਤ ਦੇ ਨਾਂ ਤੋਂ ਤ੍ਰਿੰਦਾ ਡਰਦਾ, ਬੜਾ ਵੱਡਾ ਦੁੱਖ ਹੈ। ਇਹਦਾ ਸਮਾਧਾਨ ਲੱਭਣ ਲਈ ਲੋਕ ਬਹੁਤ ਕੁਝ ਯਤਨ ਕਰਦੇ ਰਹੇ ਪਰ ਮੌਤ ਦੇ ਦੁੱਖ ਤੋਂ ਬਚ ਨਾ ਸਕੇ। ਮਹਾਰਾਜ ਕਹਿੰਦੇ ਨੇ ਪਹਿਲਾ ਦੁੱਖ ਵਿਛੋੜਾ, ਦੂਸਰਾ ਦੁੱਖ ਅੰਦਰ ਕੀ ਤ੍ਰਿਸ਼ਨਾ, ਤੀਸਰਾ ਦੁੱਖ ਮੌਤ ਦਾ। ਤਾਂ ਹੀ ਬਾਬਾ ਸਾਹਿਬ ਨੇ ਕਿਹਾ ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਈ, ਕੋਈ ਨਹੀਂ ਚਾਹੁੰਦਾ। ਕਬੀਰ ਜਿਸ ਮਰਨੇ ਤੇ ਜਗ ਡਰੈ, ਕਿਸੇ ਕਰਮਾਂ ਵਾਲੇ ਅੰਦਰ ਆਨੰਦ ਹੁੰਦਾ, ਮੇਰੇ ਮਨ ਆਨੰਦ ਮੈਂ ਬੇਨਤੀ ਕਰਾਂ ਕਿ ਮੌਤ ਵੀ ਇੱਕ ਦੁੱਖ ਹੈ, ਇੱਕ ਦੁੱਖ ਸ਼ਕਤਵਾਰ ਜਮਦੂਤ ਤੇ ਚੌਥਾ ਦੁੱਖ ਹੈ ਇੱਕ ਦੁੱਖ ਰੋਗ ਲੱਗੈ ਤਨ ਧਾਏ, ਚੌਥਾ ਬੋਡੀ ਨੂੰ ਦੁੱਖ ਲੱਗ ਜਾਣ, ਕੋਈ ਬਿਮਾਰੀ ਹੋਣੀ, ਕਈ ਭਿਆਨਕ ਤੋਂ ਭਿਆਨਕ। ਮਹਾਰਾਜ ਕਹਿੰਦੇ ਚਾਰ ਦੁੱਖ ਨੇ, ਵਿਛੋੜਾ ਦੁੱਖ, ਤ੍ਰਿਸ਼ਨਾ ਦੁੱਖ, ਮੌਤ ਦਾ ਦੁੱਖ, ਤਨ ਨੂੰ ਲੱਗੇ ਰੋਗ ਦੁੱਖ। ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲੈ, ਤੇਰੇ ਕੋਲ ਦਵਾਈ ਕਿੱਥੇ? ਮਹਾਰਾਜ ਇਹ ਦੁੱਖ ਕਿਵੇਂ ਉਪਜੇ? ਕਹਿਣ ਲੱਗੇ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮੈਂ ਦੂਸਰਾ ਪਾਖੋਂ ਲਵਾਂ, ਇਹ ਤਾਂ ਕਹਾਂਗੇ ਸਾਰਿਆਂ ਨੂੰ ਪਤਾ ਵੀ ਦੁਨੀਆਂ ਦੁਖੀ ਹੈ, ਫਿਰ ਸੁੱਖ ਦਾ ਸਾਧਨ ਕੀ ਹੈ, ਕਿਵੇਂ ਸੁੱਖ ਮਿਲੇ? ਹਾਂ ਦੇਖੋ ਇੱਕ ਬੇਨਤੀ ਕਰਾਂ, ਦੁੱਖ ਵੀ ਪ੍ਰੈਕਟੀਕਲ ਬੰਦਾ ਹੰਢਾਉਂਦਾ ਤੇ ਜੇ ਸੁੱਖ ਨੂੰ ਪ੍ਰਾਪਤ ਕਰਨਾ ਤੇ ਪ੍ਰੈਕਟੀਕਲ ਅਮਲੀ ਰੂਪ ਵਿੱਚ ਕਰਨੀ ਸਾਨੂੰ ਕੁਝ ਕਰਨੀ ਪਏਗੀ। ਦੁੱਖ ਹੈ, ਡਾਕਟਰ ਕੋਲ ਜਾਂਦੇ ਹਾਂ, ਉਹ ਦਵਾਈ ਦਿੰਦਾ, ਕਿਸੇ ਦੀ ਸਰਜਰੀ ਹੁੰਦੀ ਹੈ, ਡਾਕਟਰ ਦੀ ਦਵਾਈ ਪ੍ਰੈਕਟੀਕਲ ਤੌਰ ਤੇ ਖਾਈਏ ਤੇ ਰੋਗ ਕੱਟੇ ਜਾਂਦੇ ਨੇ ਤਨ ਦੇ, ਤੇ ਜੋ ਗੁਰੂ ਨੇ ਬਾਣੀ ਚ ਦੱਸਿਆ ਨੂੰ ਅਮਲੀ ਤੌਰ ਤੇ ਕਮਾ ਲਈਏ ਤੇ ਸਾਰੇ ਦੁੱਖ ਕੱਟੇ ਜਾਂਦੇ, ਜੇ ਉਹਨੂੰ ਕਮਾਵਾਂਗੇ ਤਾਂ। ਹੁਣ ਉਹ ਸੁੱਖ ਦੀ ਭਾਲ ਵਿੱਚ ਹੈ ਬੰਦਾ, ਸੁੱਖ ਕਿੱਥੋਂ ਮਿਲੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਝ ਬਚਨ ਕਹੇ ਨੇ, ਕਹਿੰਦੇ ਨੇ ਇੱਕ ਤਾਂ ਸਿਮਰਨ। ਦੇਖੋ ਸੁਖਮਨੀ ਸਾਹਿਬ ਸ਼ੁਰੂ ਹੀ ਇੱਥੋਂ ਹੁੰਦਾ, ਸਿਮਰੋ ਸਿਮਰ ਸਿਮਰ, ਅੱਗੇ ਕੀ ਹੈ? ਸੁਖ ਪਾਉ, ਕਿੱਡੀ ਵੱਡੀ ਕਿਰਪਾ ਹੈ। ਕਹਿੰਦੇ ਨੇ ਮੈਂ ਸਿਮਰਨ ਕਰਨਾ, ਸਿਮਰੋ ਸਿਮਰ ਸਿਮਰ ਸੁਖ ਪਾਉ, ਕੱਲ ਕਲੇਸ਼ ਤਨ ਮੈਂ ਮਿਟਾਵੂ। ਇੱਥੇ ਦੇਖੋ ਤਨ ਮੈਂ ਮਿਟਾਵੂ, ਸੁਖਮਨੀ ਸਾਹਿਬ ਦੇ ਪਦੇ, ਕਿ ਤੇਰੇ ਅੰਦਰ ਦਾ ਦੁੱਖ ਕੱਟਿਆ ਜਾਏਗਾ ਜੇ ਤੂੰ ਸਿਮਰਨ ਕਰੇਗਾ। ਧੰਨ ਗੁਰੂ ਰਾਮਦਾਸ ਜੀ ਦਾ ਬਚਨ, ਸਿਮਰਨ ਆਪਾਂ ਕਹਾਂਗੇ ਕਿਵੇਂ ਦੁੱਖ ਕੱਟਦਾ ਹੈ? ਗੁਰੂ ਸਾਹਿਬ ਨੇ ਜਿਹੜੇ ਚਾਰ ਦੁੱਖ ਦੱਸੇ ਨਾ, ਅਗਾਂਹ ਸ਼ਬਦ ਕਦੀ ਪੜਿਓ, ਉਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਮੋਹਰੇ ਦਾ ਅਰਥ ਆਪਾਂ ਜਾਣਦੇ ਹਾਂ ਜ਼ਹਿਰ, ਸੰਖਿਆ ਕਹਿ ਲੋ। ਹੁਣ ਜ਼ਹਿਰ ਜਿਹੜਾ ਹੈ ਨਾ, ਉਹ ਖਾਧਿਆਂ ਮੌਤ ਹੋ ਜਾਂਦੀ, ਪਰ ਜੇ ਕਿਸੇ ਚੰਗੇ ਹਕੀਮ ਨੂੰ ਜ਼ਹਿਰ ਮਾਰਨ ਦੀ ਜਾਂਚ ਆਉਂਦੀ ਹੋਵੇ, ਉਹਨੂੰ ਕੁਸ਼ਤਾ ਬਣਾਉਣ ਦੀ ਜਾਂਚ ਆਉਂਦੀ ਹੋਵੇ, ਜ਼ਹਿਰ ਨੂੰ ਮਾਰ ਕੇ ਦਵਾਈ ਬਣਾ ਲੈ, ਉਹ ਜ਼ਹਿਰ ਵੀ ਦੁੱਖ ਕੱਟਣ ਲੱਗ ਪੈਂਦਾ। ਦੁੱਖ ਤਾਂ ਇੱਕ ਜ਼ਹਿਰ ਹੈ, ਜੇ ਨਾਮ ਦਾ ਮਸਾਲਾ ਪੈ ਜਾਏ ਤੇ ਦੁੱਖ ਵੀ ਸੁੱਖ ਬਣ ਜਾਂਦਾ। ਦੁੱਖ ਮੋਹਰਾ, मारन हर नाम, मारन दा अर्थ है मसाला, तू नाम दा मसाला पा, दुख मोहरा मारन हर नाम, सिला संतोख पीसन हाथ दान, ओ प्यारिया संतोख दी सिल उपर इस नु पीस, हाथों किसे दा दे के भला मना, ए तेरे वास्ते सुख बनेगा। गुरु साहिब ने कहा, गुरु रामदास जी दा वचन कह, जे सुख जाने इच्छा पूर्क सर्व सुख दाता हर, प्यारे वाहगुरु सुखा दा दाता है, ओदे कोल सुख ने, इच्छा पूर्क सर्व सुख दाता हर, जाकै वस है काम तेना, सो ऐसा हर त्याई है मेरे जीअड़े ता सर्व सुख, प्यारे सारे सुख, सो ऐसा हर त्याई है मेरे जीअड़े ता सर्व सुख पावे मेरे मना। महाराज किवें जप मन सतनाम सदा सतनाम, ओ मेरे मना तू सतनाम वाहगुरु नु जप, जप मन सतनाम सदा सतनाम, हलत पलत लोक ते परलोक मुख उजल होई गए, नित हर ध्याई पुरख निरंजन, जय हर सिमरन भया तय उपाद गत की, आद ब्याह ते उपाद तेन नत आप, इत कला उपाद वरते, जिथे परमात्मा दा सिमरन कै ओथे दुख नहीं, जे हर सिमरन पया तै उपाद गत कीनी, वड भागी कर जपना, जन नानक को गुर ए मत दीनी, जप हर पवजल तरना, जप ओ भाई। इथे एक मन च ख्याल कई बारी उठदा कि की सिमरन वालिया उत्ते दुख नहीं वापरे, हुण जदों असीं अरदास करने आ ना बाणी च गुरु साहब अगे, ते ए जदो पदा पढ़ने हैं, जिन्ना सिंगा सिंगनिया ने धर्मे तसीस दिते, बंद बंद कटाए, खोपरिया लुहाइया, चरखड़िया ते चढ़े, आरिया नाल चीरे गए, गुरुद्वारिया दी सेवा लई कुर्बानियां कीतियां, हुण जदो बंदा ए पढ़ेगा मन सोचेगा ते सही भी नाम जपिया पर खोपड़ी उतर गई, आरे नाल चीर दिता, बंद बंद कट दिता, मेरी बेनती समझियो, दुनियावी तौर ते वेखन नू ओना ते दुख वापरदा है, पर अंदरों इन्ने सकून विच ने, ओ बाहर दे दुख नू ही हंडा के कहिंदे ने, जो नर दुख में दुख नहीं माने, ओ स्वीकार नहीं करदे, ओ कहिंदे दुनिया दी नजर च दुख है, पर मैं इहनू स्वीकारा किवें, आपां कहांगे मनोकल्पत नहीं, कच्चा नारियल लवो ते ओदे छिलके नू तोड़ो हथौड़ी नाल, किसे चीज नाल, ऊपर वाले छिलके नू तोड़ांगे ते ओदे नीचे जो थले गिरीए ओदे भी टुट के टुकड़े हो जाएंगे, ऊपर दा छिलका टुटेगा, कच्चे नारियल दे छिलके नाल गरी जुड़ीए, बिल्कुल छिलके नाल एक मिके, बाहरों सट वजेगी, छिलके नाल गरी भी अंदर दी टुटेगी, ते जदो नारियल पक जाए गरी वखरी हो जाती है, छिलका वखरा हो जाता है, ते छिलके नू जिन्ना मुरझा मर्जी कट्टी जो गरी दा कुछ भी नहीं बिगड़ता। प्यारे सच ए जे कि जदों कोई बंदगी सिमरन नाम विच भिजी कोई आत्मा ते बाहरों दुख हुंदा है, ते इंज प्रतीत हुंदा है भी शायद तन करके दुखी, असल विच जिहड़ा अंदर है वह दुख तो वखरा हो जाता है। हुण जदों आदमी एक तजर्बा ही है, किसी की सर्जरी करदे ने डॉक्टर कि ओदे प्राण बाहर कढ दिते जांदे, ओदे सवास भी चलदे ने, सर्जरी करदे आ ओह हार्ट बीप भी देखणगे, ब्लड प्रेशर भी देखणगे, एक एक चीज कंप्यूटर ते आ रही है, बंदा जींदा है पर ओनू पता कोई नहीं मेरी सर्जरी हो रही, 10-10 घंटे सर्जरी हो रही है पर ओ बेहोश पिया है, पर बेहोशी विच ओदे सवास चलदे ने। जे दुनिया दा डॉक्टर एक दवाई नाल एक इंजेक्शन नाल चीरी जांदा है, पर जिन्हों चीरिया जा रहा है सवास ओदे कैम ने, पर ओदे उत्ते उस सर्जरी दा दुख दा असर नहीं। ते प्यारे जदो अंदरो गुरु दे शब्द नाल जुड़ जांदा है ना, बाहरो चीरिया जांदा है, अंदरो दे उत्ते कोई असर नहीं। ए सच है, गुरु साहब ने बाणी च कहा कि देख जे सुख चाहना, फिर मैं शब्द दोहरा दिया कि जे हर सिमरन भया तै उपाद गत कीनी, वड भागी खर जपना, जन नानक को गुर ए मत दीनी, जप हर पवजल तरना। एक वचन है गुरु साहब दा के उठत सुखिया सगले दुख जाहे, उठत सुखिया बैठत सुखिया, भौ नहीं लागे
ਜਾਂ ਐਸੇ ਬੁਝੀਆਂ ਜਿਹਨੇ ਆਹ ਗੱਲ ਸਮਝ ਲਈ ਉਹਨੂੰ ਬੈਠਿਆਂ ਵੀ ਸੁੱਖ ਖਲੋਤਿਆਂ ਵੀ ਸੁੱਖ। ਕੀ ਬੁਝਿਆ? ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ। ਘਰ ਸੁੱਖ ਵਸਿਆ ਸੋਏ ਅਚਿੰਤਾ ਜਾਗ ਅਚਿੰਤਾ ਜਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁੱਖ ਵਸਿਆ ਅੰਦਰ ਆਤਮਕ ਸੁੱਖ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਪਰ ਕਿਵੇਂ ਪਾਇਆ? ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਉਹਦਾ ਸਿਮਰਨ ਕਰ। ਸਤਿਗੁਰੂ ਨੇ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ ਨੇ, ਗੁਰਮੁਖੋ ਪ੍ਰੈਕਟੀਕਲ ਤੌਰ ਤੇ ਕਰਕੇ ਦੇਖੀਏ, ਇਹਨੂੰ ਸਿਰਫ ਮੇਰੀ ਕਥਾ ਜਾਂ ਸ਼ਬਦਾਂ ਦੇ ਪ੍ਰਮਾਣ ਮਤ ਸਮਝਿਓ। ਤੇ ਇਹ ਵੀ ਸੱਚ ਜੇ ਦੁੱਖ ਵਿੱਚ ਜਿਹੜਾ ਜਪਣ ਦਾ ਸਵਾਦ ਹੁੰਦਾ ਉਹ ਆਨੰਦ ਹੀ ਵੱਖਰਾ ਹੈ। ਬੰਦਾ ਖਿੰਨ ਖਿੰਨ ਉੱਧਰ ਜਾਂਦਾ, ਖਿੰਨ ਖਿੰਨ ਉਹਦਾ ਧਿਆਨ ਉਸ ਪਾਸੇ ਜਾਂਦਾ, ਤੇ ਜਦੋਂ ਕਿਤੇ ਦੁੱਖ ਵਿੱਚ ਜਪਦਿਆਂ ਅੰਦਰੋਂ ਹੂਕ ਨਿਕਲ ਕੇ ਅਰਦਾਸ ਨਿਕਲਦੀ ਹੈ ਨਾ, ਸੱਚ ਵੇ ਉਹ ਅਰਦਾਸ ਦੁੱਖ ਨੂੰ ਸੁੱਖ ਬਣਾ ਦਿੰਦੀ। ਸਤਿਗੁਰੂ ਨੇ ਦੇਖੋ ਸਿੱਖਾਂ ਨੂੰ ਤਾਂ ਬਹੁਤ ਦਾਤਾਂ ਦਿੱਤੀਆਂ। ਇੱਕ ਮੈਂ ਉਦਾਹਰਨ ਦੇ ਦਿਆਂ, ਬੜੀ ਸੋਹਣੀ ਸਾਡੇ ਇਤਿਹਾਸ ਦੀ ਹੈ, ਤੇ ਸਾਡਾ ਇਹ ਸ਼ਬਦ ਹਰ ਸਿੱਖ ਦੇ ਬੱਚੇ ਦੇ ਜ਼ਬਾਨ ਤੇ ਬੈਠਾ ਇਹ ਦੋ ਸਤਰਾਂ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਧਦਾ ਸੀ ਦੂਣ ਸਵਾਣੇ ਹੋਏ। ਪੜ੍ਹਨੇ ਤੁਹਾਨੂੰ ਸਭ ਨੂੰ ਪਤਾ ਮੀਰ ਮੰਨੂ ਦੀ ਉਹ ਜੇਲ ਜਿੱਥੇ ਬੀਬੀਆਂ ਭੈਣਾਂ ਨੂੰ ਤੇ ਨਾਮ ਵੀ ਸ਼ਹੀਦ ਸਿੰਘਣੀਆਂ, ਉਸ ਸਥਾਨ ਦਾ ਬੀਬੀਆਂ ਦੇ ਬੱਚੇ ਇਮੋਸ਼ਨਲ ਕਰਨ ਲਈ ਨਹੀਂ, ਪਰ ਸੱਚ ਇਹ ਵੇ ਕਿ ਉਹਦਾ ਸਿਮਰਨ ਕੀਤਿਆਂ ਬਾਹਰ ਦੇ ਦੁੱਖ ਹੰਡਾਉਂਦਿਆਂ ਵੀ ਅੰਦਰ ਦੁਖੀ ਨਹੀਂ ਹੁੰਦਾ। ਬਾਹਰੋਂ ਉਹ ਬੱਚੇ ਦੁੱਧ ਚੁੰਘਦੇ ਮਾਵਾਂ ਦੀ ਗੋਦ ਵਿੱਚੋਂ ਚੁੱਕਣੇ, ਹਵਾ ਵੀ ਸੱਟਣਾ ਤੇ ਥੱਲੇ ਤਿੱਖਾ ਨੇਜਾ ਉਸ ਬੱਚੇ ਦੇ ਪੇਟ ਥੱਲੇ ਕਰ ਦੇਣਾ। ਇਹ ਇਤਿਹਾਸ ਹੈ ਸਾਡਾ, ਬੱਚੇ ਦਾ ਪੇਟ ਨੇਜੇ ਵਿੱਚ ਪਰੋਇਆ ਜਾਣਾ, ਉਹਨੇ ਛੋਟੇ ਛੋਟੇ ਹੱਥ ਪੈਰ ਮਾਰਨੇ, ਖੂਨ ਦੀ ਧਾਰਾ ਵਹਿਣੀ, ਪਰ ਮਾਂ ਨੇ ਅੱਖਾਂ ਨਾਲ ਦੇਖਣਾ। ਮਾਂ ਦੇਖ ਰਹੀ ਹੈ, ਬੜਾ ਵੱਡਾ ਦੁੱਖ ਹੈ। ਮਾਂ ਦੇਖ ਰਹੀ ਹੈ ਬੱਚਾ ਜਿਹੜਾ ਉਹ ਵਿਲਕ ਰਿਹਾ, ਉਹਤੇ ਖੂਨ ਦੀ ਧਾਰਾ ਵਹਿ ਰਹੀ ਹੈ। 6 ਮਹੀਨੇ ਦਾ ਬੱਚਾ ਕੀ ਹੈ? ਦੁੱਧ ਪੀਂਦੇ ਬੱਚੇ ਖਿੱਚ ਲੈਣੇ ਮਾਂ ਦੀ ਗੋਦ ਚੋਂ, ਤੇ ਉਹਨਾਂ ਨੂੰ ਨੇਜੇ ਤੇ ਤੜਪਦਿਆਂ ਨੂੰ ਦਿਖਾਣਾ, ਜਲਾਦ ਨੇ ਖਸਣਾ ਤੇ ਮਾਂ ਨੇ ਗੁਰੂ ਦੇ ਸ਼ੁਕਰ ਵੀ ਜੁੜ ਜਾਣਾ, ਉਲਾਮਾ ਨਾ ਦੇਣਾ। ਫਿਰ ਇੱਥੇ ਬਸ ਨਹੀਂ, ਉਸੇ ਬੱਚੇ ਨੂੰ ਉਤਾਰ ਕੇ ਰੱਖ ਕੇ ਲੱਕੜ ਦੀ ਮੁੱਟੀ ਉੱਤੇ ਉਹਦੇ ਟੁਕੜੇ ਕਰਨੇ, ਉਹਦੀਆਂ ਆਂਦਰਾਂ ਕੱਢਣੀਆਂ, ਤੇ ਜਿਹੜੀ ਮਾਂ ਆਪਣੇ ਸੀਨੇ ਵਿੱਚੋਂ ਅੰਮ੍ਰਿਤ ਦੁੱਧ ਪਿਆਉਂਦੀ ਸੀ, ਉਸੇ ਮਾਂ ਦੇ ਗਲ ਵਿੱਚ ਬੱਚੇ ਦੇ ਟੁਕੜੇ ਸੀਨੇ ਉੱਤੇ ਲਟਕਾ ਦੇ, ਉਹੀ ਆਂਦਰਾਂ ਉਹੀ ਟੁਕੜੇ। ਤੇ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਮੀਰ ਮੰਨੂ ਸੋਚਦਾ ਕਿ ਅੱਗੇ ਇਹਨਾਂ ਨੂੰ ਪੀਸਣਾ ਪੀਸਣ ਲਈ ਦਿੱਤਾ, ਸਵਾ ਸਵਾ ਮਨ ਦਾ ਪੀਸਣਾ ਦਿੱਤਾ ਨਾ, ਤੇ ਵੀ ਕਿਹਾ ਗਿਆ ਜੋ ਪੀਸ ਨਹੀਂ ਸਕਦਾ ਉਹਦੇ ਤੇ ਪੱਥਰ ਰੱਖਿਆ ਜਾਏ। ਉਹਨੇ ਕਿਹਾ ਅੱਜ ਤਾਂ ਇਹਨਾਂ ਦੇ ਬੱਚਿਆਂ ਦੇ ਟੁਕੜੇ ਵੀ ਗਲ ਵਿੱਚ ਨੇ, ਅੱਜ ਤਾਂ ਬੱਚਿਆਂ ਦੀਆਂ ਆਂਦਰਾਂ ਵੀ ਗਲ ਚ ਨੇ, ਅੱਜ ਰਾਤ ਅੱਜ ਸ਼ਾਮ ਨੂੰ ਜਦੋਂ ਇਕੱਠੀਆਂ ਹੋ ਕੇ ਆਪਣੇ ਗੁਰੂ ਦਾ ਪਾਠ ਇਬਾਦਤ ਕਰਦੀਆਂ ਨੇ, ਅੱਜ ਕੀ ਬੋਲਣਗੀਆਂ। ਉਹਨੇ ਵੇਖਣ ਵਾਲੇ ਨੇ ਵੇਖਿਆ ਸੁਣਿਆ, ਕਹਿੰਦਾ ਬੱਚਿਆਂ ਦੇ ਟੁਕੜੇ ਗਲੇ ਵੀ ਸਨ ਤੇ ਮਾਵਾਂ ਨੇ ਰਹਿ ਰਾਜ ਸਾਹਿਬ ਦਾ ਪਾਠ ਕੀਤਾ, ਤੇ ਇੱਕ ਨੇ ਖਲੋ ਕੇ ਅਰਦਾਸ ਕੀਤੀ, ਸਤਿਗੁਰੂ ਤੇਰੀ ਰਜ਼ਾ ਵਿੱਚ 4 ਪੈਰ ਦਿਨ ਸੁੱਖ ਦਾ ਨਿਕਲਿਆ, ਰਹਿਣ ਆਈਏ 4 ਪੈਰ ਰਾਤ ਆਪਣੇ ਭਾਣੇ ਵਿੱਚ ਬਤੀਤ ਕਰਾ ਲਵੇ। ਉਹਨੇ ਕਿਹਾ ਦੁਨੀਆਂ ਦੇ ਲੋਕੋ, ਜਿਨ੍ਹਾਂ ਵਾਸਤੇ ਪੁੱਤਰ ਦਾ ਟੁਕੜੇ ਹੋਣ ਦਾ ਦਿਨ ਵੀ ਸੁੱਖ ਦਾ ਬਤੀਤ ਹੋਇਆ ਹੋਵੇ, ਜਿੰਨੇ ਮਰਜ਼ੀ ਦੁੱਖਾਂ ਦੇ ਪਹਾੜ ਲਏ ਹੋ, ਇਹਨਾਂ ਵਾਸਤੇ ਦੁੱਖ ਦਾ ਦਿਨ ਬਣਿਆ ਹੀ ਨਹੀਂ। ਬੜੀ ਵੱਡੀ ਗੱਲ ਹੈ ਕਿ ਉਹ ਵੀ ਦਿਨ ਨੂੰ ਸੁੱਖ ਦਾ, ਪਰ ਇਹ ਗੱਲਾਂ ਨੇ ਜੇ, ਇਹ ਸਿਮਰਨ ਦੀਆਂ ਬਰਕਤਾਂ ਨੇ। ਤਾਂ ਹੀ ਸਤਿਗੁਰੂ ਨੇ ਕਿਹਾ ਜੋ ਸੁੱਖ ਕਹੋ ਚਾਹ ਹੈ ਸਦਾ, ਜੇ ਤੂੰ ਸੁੱਖ ਚਾਹੁੰਦਾ ਸਦਾ ਸੁੱਖ ਹੋਵੇ। ਜੋ ਸੁੱਖ ਕਹੋ ਚਾਹ ਹੈ ਸਦਾ, ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਸਤਿਗੁਰੂ ਕਹਿੰਦੇ ਨੇ ਜੇ ਤੂੰ ਸੁੱਖ ਚਾਹੁੰਦਾ ਤੇ ਫਿਰ ਇੱਕ ਕੰਮ ਕਰ, ਤੂੰ ਪਰਮਾਤਮਾ ਦੀ ਸ਼ਰਨ ਚ ਬਹਿ ਜਾ, ਉਹ ਸੁੱਖ ਨਿਦਾਨ ਹੈ। ਫਿਰ ਅਰਜ਼ ਕਰਾਂ ਕਿ ਦੇਖੋ ਸਹੂਲਤਾਂ ਬਾਹਰੋਂ ਮਿਲ ਗਈਆਂ ਪਰ ਸੁੱਖ ਨਹੀਂ, ਸਮਾਪਤੀ ਦਾਸ ਕਰਨ ਲੱਗਾ ਕਿ ਅਸੀਂ ਕਈ ਵਾਰੀ ਭੁਲੇਖੇ ਜਾਂ ਇਹ ਸਾਰੇ ਬਚਨ ਤਾਂ ਬਾਣੀ ਦੇ ਨੇ ਨਾ। ਜੇ ਬੰਦਾ ਸੋਚੇ ਵੀ ਮੇਰੇ ਕੋਲ ਬਹੁਤ ਸਾਰੀ ਦੌਲਤ ਹੋਵੇ ਮੈਂ ਸੁਖੀ ਹੋ ਜਾਂ, ਨਹੀਂ, ਮਹਾਰਾਜ ਜੀ ਨੇ ਕਿਹਾ ਸੁੱਖ ਨਾਹੀਂ ਬਹੁਤ ਹੈ ਧਨ ਖਾਟੇ, ਬਹੁਤ ਸਾਰਾ ਰੁਪਈਆ ਇਕੱਠਾ ਹੋ ਗਿਆ ਤੇ ਕੀ ਸੁਖੀ, ਸੁੱਖ ਨਾਹੀਂ ਪੇਖੇ ਨ੍ਰਿਤ ਨਾਟੇ। ਕੱਲ ਅਸੀਂ ਆ ਰਹੇ ਸਾਂ, ਦੇਖੋ ਆਪਣੀ ਆਪਣੀ ਹਰ ਦੀ ਉਡਾਰੀ ਏ, ਪੈਸੇ ਬੰਦੇ ਕੋਲ ਆਉਂਦੇ ਨੇ, ਰਾਤ ਇਹ ਨਾ ਆ ਟਿਊਬ ਏ ਇਹ ਕਿੰਨੀ ਸਬਲੀ ਹੋ ਰਹੀ ਏ, ਇਹਦੇ ਚਾਨਣ ਵਿੱਚ ਗੁਰੂ ਗੁਰੂ ਜਪਿਆ ਜਾਣਾ ਤੇ ਇਹ ਬਿਜਲੀ ਕਿਤੇ ਜਗਮਗਾਉਂਦੀ ਏ ਤੇ ਸਾਰੀ ਰਾਤ ਨੱਚਦੇ ਨੇ ਟੱਪਦੇ ਨੇ ਰੱਬ ਭੁੱਲਿਆ ਹੁੰਦਾ। ਸਤਿਗੁਰੂ ਨੇ ਕਿਹਾ ਬੰਦਾ ਕਈ ਵਾਰੀ ਜਦੋਂ ਪੈਸਾ ਆਉਂਦਾ ਪਰੇਸ਼ਾਨ ਹੁੰਦਾ ਕਹਿੰਦਾ ਚਲੋ ਅੱਜ ਵੀਕਐਂਡ ਚੱਲੀਏ, ਇਹ ਸਤਿਗੁਰੂ ਨੇ ਬਾਣੀ ਚ ਕਿਹਾ ਵੀ ਚਲੋ ਖਾਓ ਪੀਓ ਵੇਖੋ ਚਾਖੋ। ਮਹਾਰਾਜ ਕਹਿੰਦੇ ਨੇ ਭਾਈ ਤੂੰ ਜਿੰਨੇ ਮਰਜ਼ੀ ਨਾਟਕ ਚੇਟਕ ਦੇਖ ਕੇ ਆ ਜਾ, ਇਹਨਾਂ ਵਿੱਚੋਂ ਵੀ ਤੈਨੂੰ ਸੁੱਖ ਨਹੀਂ ਮਿਲਣਾ। ਸੁੱਖ ਨਾਹੀਂ ਬਹੁਤ ਹੈ ਧਨ ਖਾਟੈ, ਸੁੱਖ ਨਾਹੀਂ ਪੇਖੈ ਨ੍ਰਿਤ ਨਾਟੈ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਜਿੰਨੇ ਮਰਜ਼ੀ ਦੇਸ਼ਾਂ ਵਿੱਚ ਵਪਾਰ ਕਰ ਇਹਦੇ ਵਿੱਚੋਂ ਸੁੱਖ ਨਹੀਂ। ਮਹਾਰਾਜ ਸੁੱਖ ਕਿੱਥੇ, ਸੁੱਖ ਨਾਹੀਂ ਬਹੁਤ ਹੈ ਧਨ ਖਾਟੈ, ਸੁੱਖ ਨਾਹੀਂ ਪੇਖੈ ਨ੍ਰਿਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਸਗਲੇ ਸੁਖ, ਸਰਬ ਸੁਖਾ ਹਰ ਹਰ ਗੁਣ ਗਾਏ। ਅਗਲੀ ਤੋਂ ਕਿ ਸੁਖ ਸਹਿਜ ਆਨੰਦ ਲਹੋ, ਤੈਨੂੰ ਸੁਖ ਮਿਲੇਗਾ ਸਹਿਜ ਮਿਲੇਗਾ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਏ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ, ਤੂੰ ਉਹਦਾ ਨਾਮ ਜਪ ਤੇ ਪਿਆਰਿਓ ਜਿਸ ਰਸਨਾ ਵਿੱਚ ਨਾਮ ਆ ਜਾਏ, ਬੰਦਗੀ ਆ ਜਾਏ, ਸਿਮਰਨ ਆ ਜਾਏ, ਉਸ ਥਾਂ ਤੇ ਹੀ ਸਦੀਵ ਕਾਲ ਸੁਖ ਹੈ। ਇਸੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਕਿ ਥੋੜਾ ਜਿਹਾ ਆਪਾਂ ਤਜਰਬਾ ਕਰੀਏ। ਦੇਖੋ ਅਸੀਂ ਪਾਠ ਸ਼ੁਰੂ ਕਰੀਏ, ਮੂਲ ਮੰਤਰ ਦਾ ਪਾਠ ਕਰੀਏ, ਸ਼ਬਦ ਦਾ ਜਾਪ ਕਰੀਏ ਸਤਿਗੁਰੂ ਦਾ, ਸੁਖਮਨੀ ਸਾਹਿਬ ਦਾ ਪਾਠ ਕਰੀਏ, ਜਿੰਨੀ ਬਾਣੀ ਪੜਾਂਗੇ ਨਾ ਸਾਡੇ ਅੰਦਰ ਦੇ ਜਿਹੜੇ ਦੁੱਖਾਂ ਦੇ ਫੁਰਨੇ ਨੇ ਉਹ ਕੱਟੀ ਜਾਣਗੇ ਤੇ ਸੁੱਖ ਅੰਦਰ ਨਿਵਾਸ ਕਰੀ ਜਾਏਗਾ। ਸੁਭਾ ਵੀ ਦਾਸ ਨੇ ਇੱਕ ਅਰਜ਼ ਕੀਤੀ ਸ਼ਾਇਦ ਸਹਿਜਲੀ ਸਤਰੀ ਸੀ ਕਿ ਗਾਵੀਏ ਸੁਣੀਏ ਮਨ ਰੱਖੀਏ ਭਾਓ, ਇਹ ਪ੍ਰੈਕਟੀਕਲ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਸਤਿਗੁਰੂ ਮਿਹਰ ਕਰ, ਆਪ ਸਭ ਦਾ ਤਹਿ ਦਿਲੋ ਧੰਨਵਾਦ। ਪਿਆਰਿਓ ਸੁੱਖ ਨਿਦਾਨ ਕੇਵਲ ਪ੍ਰਭੂ ਦਾ ਨਾਮ ਹੈ, ਜੋ ਵੀ ਸਿਮਰਨ ਕਰੇਗਾ ਮਾਲਕ ਉਹਦੇ ਅੰਦਰ ਨੂੰ ਸਦੀਵੀ ਸੁੱਖ ਬਖਸ਼ਦਾ। ਬੇਅੰਤ ਹੋਈਆਂ ਭੁੱਲਾਂ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ, ਆਪ ਸੰਗਤਾਂ ਨੇ ਪਿਆਰ ਬਹੁਤ ਸਿਰ ਤੇ ਹੱਥ ਰੱਖਿਆ, ਅਸੀਸਾਂ ਦਿੱਤੀਆਂ। ਇਹ ਤੀਸਰੀ ਕਥਾ ਹੈ, ਇੱਕ ਹੋਰ ਕਰਨੀ ਹੈ ਤੇ ਇਹ ਸਿਰਫ ਸੰਗਤ ਦੀ ਬਖਸ਼ਿਸ਼ ਹੀ ਹੈ ਕਿ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਕਰਾਰੀ ਹੈ, ਕਿਰਪਾ ਕਰਿਓ ਮੇਰੀਆਂ ਭੁੱਲਾਂ ਨਾ ਚਿਤਾਰਿਓ, ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।